गरीबनवाज सतगुरु, अंतरयामी सतगुरु, एक ऐसे नगर विच आए ने जिहड़ा सारा नगर ठगां दा है। पातशाह ने एक ठग दे घर विश्राम कीता है। ठगां दी व्यौतबंदी सी कि रात नूं उठ के इन्हां नूं कतल करके इन्हां कोल जो कुछ है खोह लवांगे, पर सतगुरां दी लीला वरती किसे भी ठग नूं जाग नहीं आई। जिस ठग दे घर सतगुरु जी बिराजे सन उह वी सुत्ता रहा। अगला दिन चढ़िया, लो लगी ते सतगुरु जी उथों चल पए। सतगुरां दे जाण तों बाद ठगां दी अख खुली। जिहड़े ठग दे घर साहिब जी उतरे सन उहनूं आ के कहण लगे, दस भाई साडा हिस्सा किथे है। उह आखे जी उह तां चले गए ने पर उह मन्नण ना। आपस विच झगड़ा होया, अखीर नूं इन्हां ने कसमां खाधियां। फिर भाल करन लगे, लभण लगे, पैड वेखी। चार जने गए तकरीबन चार कोह ते जाके पंजवे कोह तों जाके सतगुरां नूं घेर लिया। कहण लगे, जी असीं ठग हां, तुहाडे कोल जो है असीं खोणा और तुहानूं कतल कर देना, क्योंकि कतल असीं इस करके करदे हां कि कोई साडे नगर दी जाके किते पुकार ना करे, साडे बारे किसे नूं पता ना लगे। महाराज जी कहिंदे, जे मारना है तां घटो घट इन्हां शरीरां दा संस्कार कर दिओ। कहिंदे जी, जंगल च अग कित्थों लियाईए। पातशाह ने इशारा करके आख्या, ओ सामने धुआं निकलदा, उत्थों अग्नि मिलेगी। जदों गए दो जने, दो सतगुरां कोल शस्त्र लैके खलो गए। उत्थे की वेखदे ने कि एक आदमी नूं कुट्टिया जा रहा है। उत्थों लुक के अग वाले पासे अग लैके जदों परते ते की वेखदे, उसे आदमी नूं विवान ते बिठा के उहदी पूजा कर रहे ने। पुछिया, भाई इह की माजला है? उहनां आख्या, ਇਹ ਪਾਪੀ ਸੀ ਜਿਹਦੀ ਚੇਤਾ ਬਲ ਰਹੀ ਹੈ, ਇਹਨੂੰ ਜੰਮਾਂ ਦੀ ਭਿਆਨਕ ਤਾੜ ਨਾਲ ਸਜ਼ਾ ਮਿਲਣੀ ਸੀ, ਪਰ ਨਾਨਕ ਸਾਹਿਬ ਦਾ ਇਹਦੇ ਵੱਲ ਇਸ਼ਾਰਾ ਹੋਇਆ, ਇਸ ਕਰਕੇ ਇਹ ਪਾਪਾਂ ਤੋਂ ਮੁਕਤ ਹੋ ਗਿਆ ਤੇ ਹੁਣ ਅਸੀਂ ਇਹਨੂੰ ਦੇਵਪੁਰੀ ਲੈ ਕੇ ਚੱਲੇ। ਇਹ ਠੱਗ ਪੁੱਛਣ ਲੱਗੇ ਵੀ ਉਹ ਗੁਰੂ ਨਾਨਕ ਸਾਹਿਬ ਕਿੱਥੇ ਨੇ? ਕਹਿੰਦੇ, ਜਿਨ੍ਹਾਂ ਨੂੰ ਤੁਸੀਂ ਉੱਥੇ ਰੱਖ ਕੇ ਆਏ ਹੋ ਮਾਰਨ ਵਾਸਤੇ, ਉਹੀ ਗੁਰੂ ਨਾਨਕ ਸਾਹਿਬ ਨੇ, ਆਪ ਪਾਰ ਬ੍ਰਹਮ ਪਰਮੇਸ਼ਰ ਨੇ। ਇਕਦਮ ਇਹਨਾਂ ਦੇ ਹੱਥੋਂ ਅੱਗ ਡਿੱਗ ਪਈ। ਭੱਜ ਕੇ ਆਏ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ। ਨਾਲ ਦੇ ਦੋ ਸਾਥੀਆਂ ਨੂੰ ਸਾਰਾ ਪ੍ਰਸੰਗ ਦੱਸਿਆ। ਚਾਰੇ ਮਹਾਰਾਜ ਜੀ ਦੇ ਚਰਨਾਂ ਚ ਝੁੱਕ ਕੇ ਆਪਣੀਆਂ ਗਲਤੀਆਂ ਦੀ ਮਾਫ਼ੀ ਮੰਗਦੇ ਐ ਔਰ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਨਗਰ ਚ ਲਿਜਾ ਰਹੇ ਨੇ, ਆਓ ਜਿਵੇਂ ਸਾਹਿਬ ਜੀ ਇਹਨਾਂ ਨੂੰ ਉਪਦੇਸ਼ ਦੇ ਕੇ ਇਹਨਾਂ ਦੇ ਬਲਦੇ ਤਪਦੇ ਹਿਰਦੇ ਸ਼ਾਂਤ ਕਰ ਰਹੇ ਨੇ। ਸਰਵਣ ਕਰੀਏ, ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਪਵਿੱਤਰ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਚਲਹੋ ਗਰਾਮ ਸ੍ਰੀ ਪ੍ਰਭੂ ਬਹੋਰੀ।
ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਆਪ ਜੀ ਕਿਰਪਾ ਕਰੋ, ਸਾਡੇ ਨਗਰ ਵਿੱਚ ਚਰਨ ਪਾਓ, ਦੁਬਾਰਾ ਫਿਰ ਸਾਡੇ ਨਗਰ ਵਿੱਚ ਚੱਲੋ।
ਬਿਨਤੀ ਸਰਬ ਕਰਹਿ ਕਰ ਜੋਰੀ।
ਇਹ ਚਾਰੇ ਦੇ ਚਾਰੇ ਠੱਗ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ ਬਾਰੰਬਾਰ।
ਅਗੇ ਔਗਨ ਮਹਿ ਹਮ ਗਲਤਾਨਾ।
ਮਹਾਰਾਜ ਗਰੀਬਨਵਾਜ ਜੀ, ਅਸੀਂ ਪਾਪਾਂ ਵਿੱਚ ਗਲਤ ਹਾਂ, ਅਸੀਂ ਬੜੇ ਗੁਨਾਹ ਕੀਤੇ ਨੇ, ਬੜੇ ਪਾਪ ਕੀਤੇ ਨੇ, ਹੁਣ ਤਾਂ ਹੀ ਬੜੇ ਕਤਲ ਕੀਤੇ ਨੇ, ਬੜਿਆਂ ਨੂੰ ਠੱਗਿਆ, ਬੜਿਆਂ ਦੇ ਕੋਲੋਂ ਬਹੁਤ ਕੁਝ ਖੋਇਆ ਹੈ। ਮਹਾਰਾਜ ਅਸੀਂ ਬੜੇ ਵੱਡੇ ਅਗਹਾਰੀ ਪਾਪੀ ਹਾਂ।
ਹਿੰਸਾ ਮਹਿ ਦਿਨ ਰਹਿਣ ਬਿਤਾਨਾ।
ਰਾਤ ਦਿਨ ਸਾਡੀ ਜ਼ਿੰਦਗੀ ਹਿੰਸਾ ਵਿੱਚ ਹੀ ਬੀਤੀ ਹੈ, ਅਸੀਂ ਹਿੰਸਾ ਕਰਦੇ ਹੀ ਆਪਣਾ ਸਾਰਾ ਜਨਮ ਬਤੀਤ ਕੀਤਾ।
ਦੀਨ ਭਏ ਅਵਲੋਕ ਗੁਸਾਈ।
ਜਦੋਂ ਸਤਿਗੁਰੂ ਜੀ ਨੇ ਇਹਨਾਂ ਦੇ ਅੰਦਰ ਦੀਨਤਾ, ਨਿਰਮਰਤਾ, ਨਿਰਮਾਣਤਾ ਵੇਖੀ,
ਹਟੇ ਗਰਾਮ ਕੀ ਦਿਸ਼ ਤੇ ਸਥਾਈ।
ਇਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਗਰੀਬਨਵਾਜ ਪਾਤਸ਼ਾਹ ਜੀ ਇਹਨਾਂ ਦੇ ਨਾਲ ਇਹਨਾਂ ਦੇ ਪਿੰਡ ਨੂੰ ਵਾਪਸ ਪਿੱਛੇ ਨੂੰ ਮੁੜੇ ਹਨ।
ਸ੍ਰੀ ਗੁਰ ਕੋਲੇ ਸੰਗ ਸਵਾਏ।
ਬੜੇ ਅਦਬ ਨਾਲ, ਸਤਿਕਾਰ ਨਾਲ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਵਿੱਚ ਆਏ ਹਨ।
ਸਰਬ ਪ੍ਰਸੰਗ ਹੈ ਗ੍ਰਾਮ ਸੁਨਾਏ।
ਪਿੰਡ ਆ ਕੇ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਇਹਨਾਂ ਨੇ ਸਾਰਾ ਪ੍ਰਸੰਗ ਦੱਸਿਆ, ਸਾਰੀ ਕਥਾ ਸੁਣਾਈ ਕਿ ਕਿਵੇਂ ਸਾਰੀ ਖੇਡ ਵਰਤੀ ਹੈ ਕਿ ਜਿਨ੍ਹਾਂ ਨੂੰ ਅਸੀਂ ਸਧਾਰਨ ਜਿਹੀ ਸੇਠ ਸਮਝਦੇ ਸੀ, ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦੇ ਠਾਕੁਰ ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ, मानवी शरीर धारण करके संसार दे विच विचर रहे हन। इउं इन्हां ने अपने नाल दे सारे साथियां नूं प्रसंग दस्या।
उतो स्थान जहां तिन नीका,
इन्हां ने अपने नगर विच जिहड़ी सब तों चंगी जगह बनाई हुई सी, भली जगह बनाई हुई सी,
तहां बिठाए बेदी कुल टीका,
बेदियां दी कुल दे टीका, बेदी कुल श्रोमणी सतगुरां नूं इन्हां ने उस जगह ते लिया के सजाया, महाराज जी नूं बिठाया है।
तरह उपायन बंधन करही,
गुरु चरणां दे विच अनेक प्रकार दियां भेटावां अर्पण करके वंदना करदे ने, मत्था टेकदे हन।
उस्तत बारंबार चरही,
और बार बार सतगुरु सच्चे पातशाह जी महाराज जी दी उस्तति करदे हन। बारंबार गरीब नवाज पातशाह दियां वडियाईयां करदे हन।
जिस प्रकार होया भला हमारा,
कहण लगे महाराज जी जिस प्रकार नाल साडा भला होवे, जिस प्रकार नाल साडी कल्याण होवे,
सिखवन सो सिखाए उदारा,
कृपा करो महाराज सानू ओह सिख्या दिओ जिहदे विच साडा भला होवे, जिहदे विच महाराज जी असी इस भव सागर तों तर जाइए, ऐसा पवित्र उपदेश होवे आप जी दा कृपा करके।
मानव सर्व कुकर्मन लागे,
महाराज असी सारे कुकर्मा विच लगे हुए हां, हमेशा ठगियां ठोरियां करदे हां। महाराज सच्चे पातशाह अनेकां प्रकार दे माड़े भैड़े विकर्म करदे हां।
समझ भरी तुम दर्शन पागे,
तुहाडे दर्शन करके सानू समझ आई है कि असी पाप करदे हां। कई वेरी बंदा पाप करदा होया ए नहीं समझदा भी मैं पाप कर रहा। पाप बुरा पापी को प्यारा, पाप माड़ा पर पापी नूं प्यारा लगदा है। महाराज जिस दिन आप जी दे दर्शन कीते, आप दे दीदार होए, सानू समझ पै गई है कि असी पाप कर रहे सी। हुण ताईं असी इस नूं पाप समझदे ही नहीं सी, असी समझदे सी भी ये साडा हुनर है कि किसे नूं मार देना ते उहदे कोल जो कुछ होना खो लेना, ठग लेना। महाराज पर हुण सानू समझ पई है कि असी पाप कर रहे सी।
बिना सुनी तिन की गुण खानी,
कृपा करो महाराज साडी बंद खलासी करो। इन्हां दी बेनती सतगुरु गरीब नवाज पातशाह जी महाराज जी ने सुने।
सुखद मुकत दा बोले बानी,
सुख देण वाली ते मुक्ति देण वाली जिहड़ी पावन अमृत बाणी है, ओ सतगुरु गुरु नानक साहब सच्चे पातशाह जी महाराज जी बोले।
निंद जीव का पाछल त्यागो,
महाराज जी कहंदे भाई जिहड़ी जीव का तुसी पहला करदे हो अपनी निंदनीय है। निंदनीय दा मतलब है भी माड़ी किरत करदे हो, लोकां दे गले वढणे, उहनां कोलों ठगी करनी, चोरी करनी, राह मारी करनी, ये माड़ी बिरती है। इहदे नाल तुसी अपनी उपजीविका करदे हो, उस अन्न दे नाल तुसीं अपना पेट भरदे हो जिहड़ा पाप कर्म करके तुसीं लिआउंदे हो। इस करके तुहाडे अंतशकरण होर मलीन हो रहे ने। सब तों पहलां तुसीं इह जिहड़ी अपनी माड़ी किरत करदे हो, भैड़ी खोटी, इहनूं छड्डो, इहदा त्याग करो।
किरखी करन भले मग लागो,
कहण लगे जी फिर असीं की करिए। महाराज जी कहिंदे तुहाडे नगर दे पास सारी खेती है, जमीन है, इहदे च खेती करो, क्योंकि उत्तम खेती है, अपने हत्थी हल वाहो, दसां नौहां दी किरत करो, धर्म दी किरत है, खेती करन विच अपना जिहड़ा समा उह बतीत करो।
अब जे तो कर मैं हो दरबार,
जिहड़ा चोरियां करके ठगियां करके पैसा अपने घरां विच तुसी इकट्ठा करके रखिया होया,
पापन का सुलटाव हो सर्व,
ओ सारा पैसा तुहाडा पाप कर्मा करके इकट्ठा कीता होया, एदां करो पहला ओ कढो अपने घरां चो, ओ पहला वंड दिओ सारा, जिहड़ा कोई लोड़वंद है, गरीब है, ओनू वंड दिओ। पहला पापा करके इकट्ठा कीता, क्योंकि सतगुरां ने पहला त्याग करवाउणा सी ना, त्याग करनगे पहला पाप कर्मा दा, फिर उस पापा करके बिहाजे पैसे दा धन दा तदे ही अगे सरल होना सी हिरदा। तो महाराज जी कहिंदे पहला जिहड़ा ओ पाप करके इकट्ठा कीता होया धन है, ओनू तुसी सारे नू अपने घरों कढो ते लोड़वंदा नू दे दिओ, कढ दिओ।
करहो कमाई हाथन संगा,
और अगे तो समझ चलो भाई साहब दे बचन आउंदे है, आगे समझ चलो नंद लाला पाछे जो बीती सो बीती। पिछे जिवें लंघ गया समा लंघ गया, अगे तो समझ के टुरो। महाराज सच्चे पातशाह ने उपदेश दिता कि हुण अगे तो धर्म दी किरत करनी है, खेती करनी है।
तेह मैं करो पुन सो मंगा,
ओदे विच जेड़ा धन आवे ओदे नाल अपनी गुजरान करनी, अपना परिवार अपने बच्चियां दी परवरिश करनी है।
ग्राम विखै धर्मशाला रचिए,
और अपने इस नगर दे विच धर्मशाला दी रचना करो, सोना दरबार बनाओ।
आसन खवाए अतिथ पुन अचिए,
और उथे लंगर चलाओ, कोई अतिथि आवे, कोई भुखा कोई लोड़वंद आवे, ओनू उथे लंगर छकाउणा भोजन छकाउणा। महाराज जी कहिंदे धर्मशाला बनाओ, सोना दरबार बनाओ, फिर उस दरबार दे विच कोई लोड़वंद आ जावे ओदे वास्ते लंगर प्रसादे दा प्रबंध करो। खालसा जी गुरु घर दे विच प्रबंध होना ही चाहीदा, जितने भी गुरु घर हन, कदे किते कोई लोड़वंद आ जावे उत्थे उहनूं प्रशादा जरूर मिलना चाहिए। निशान साहब दा फरला इही संकेत करदा है, असीं वड्डे वड्डे दरबार बना लैंदे हां, पर जे किते कोई भोजन छकण दी कांखा रख के गुरु घर वेख के आ जावे तां उस वेले कई वारी तां कोई उत्थे बंदा ही नहीं पहली गल लभदा दिसदा। मिल जावे तो कहिंदा जी इत्थे असीं लंगर नहीं पकाउंदे। भलिया इह जवाब देण तों पहलां इह सोच कि गुरु नानक साहब दा दारा इत्थे तां लंगर चलदा ही चलदा है, बनाण दी खेचल करन करके अगो जवाब दे दिंदे है जी इत्थे तां बनदा नहीं है। ऐसा नहीं होना चाहीदा। कोई आ जाए गुरु घर विच, भाई किसे भी स्थान ते, चाहे इतिहासक होवे चाहे इतिहासक ना होवे, गुरु का लंगर जेड़ा कोई आ जाए ओनू उत्थे छकाण दा प्रबंध होना चाहीदा है।
सत नाम को सिमरन करनो,
महाराज जी ने बचन कीता सच्चे नाम दा सिमरन करना नाल। धर्मशाला च सवेरे शाम एकत्र होके कथा सुननी है, लंगर चलाउणा है, और सच्चे नाम दा सिमरन करना है, परमेश्वर दा भजन करना। सच्चा नाम केड़ा सतगुरु जी बख्शदे ने जिथे जांदे हन। इको अमृत नाम है महाराज जी दी रसना ते जेड़ा सारियां नूं पातशाह बख्शदे हन। सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु।
ए अमृत नाम दा जाप जपना इस दी कमाई करनी है।
मंत्र सर्ब कल खन को हरनो,
ए मंत्र ऐसा जेड़ा तुहाडे सारे पापा नु हरेगा। पातशाह कहिंदे मंत्र ऐसा है जदो इनु जपोगे तुहाडे जितने भी कीते हुए पाप कर्म ने इस वेले ताई ओ सारे ही हरे जानगे, सारे ही कटे जानगे। ए ऐसा कला वाला कला निध नाम है।
कृत करो अपनी दिन माही,
और दिन समय अपनी किरत करो, सुबह अमृत वेले नितनेम करो, भजन करो, सिमरन करो, संगत करो, और दिन वेले अपनी किरत विरत करो।
मिल हो सांझ धर्मशाला जाही,
और शाम नू जदों काम कार करके वेले होवो ते धर्मशाला च इकट्ठे होके कथा कीर्तन करिया सुनिया करो। ए मर्यादा महाराज जी दृढ़ कराउंदे है। बंदा सवेर तो उठ के ज्यों रात दे 9-10 बजे तक एक मशीन वांगू टुरिया रहिंदा, आ भी कर लिए आ भी कर लिए। अपने जीवन विच कोई घंटा दो घंटे संध्या वेले तां घटो घट महाराज जी वास्ते कढे, गुरु साहब वास्ते नहीं, इहदे अपने भले वास्ते ने। सतगुरां नूं तां की लोड़ है, इहनूं अपने वास्ते लोड़ है। महाराज जी मर्यादा दसदे है कि शाम समय जदों दिने किरत बिरत करके हट जाओ ते फिर शाम समय तुसीं संगत विच जाणा, धर्मशाला च जाणा, कथा सुननी है, कीर्तन सुनना है
तहां बैठ प्रभ कीरत गावो
परमेश्वर दी कीर्ति गाउणियां काल पुरख दियां सिफतां करनियां हन
होर होत ना महल वलावो
जदो अगला दिन चढ़े अमृत वेला होवे फिर त्यार बर त्यार हो जाना अमृत वेले नाम नाल लिव लाउणी है
संत अतिथ की सेवा करिए
और कोई संत कोई अतिथि प्रौणा आ जाए ओदी सेवा करनी है ओदी टहल करनी ऐसा नहीं सोचना भी ये प्रौणा आया खबरे कदों जाएगा कदों निकले एदा दी विरति नहीं होनी चाहिए कोई प्रौणा अतिथि आ जावे प्रेम सहित ओदी सेवा टहल करनी है ए समझ के एदे विच भी परमेश्वर दी जोत वरत रही है अकाल पुरख दी जोत ही एदे च वरत रही है संतां दी सेवा तां असीं कर लैने आ भी ये संत ने परमेश्वर दे प्यारे ने पर महाराज जी कहंदे कोई अतिथि भी आ जाए लोड़वंद ओदी भी सेवा टहल विच गृहस्थी होना गृहस्थी दा यह धर्म होना चाहिए एक घर विच एक प्रौणा आ गया सवेरे उन्हूं पर बड़े प्यार नाल प्रशादा छकाया जदों प्रशादा छकाया तो बड़ा खुश शाम पै गई तो जावे ना दोवे मियां बीबी आपो विच गल्लां करन लगे भी ये जांदा नहीं पिया वो घरवाली कहन लगी जे वधिया वधिया पकवान खवाने ने तो उन्हें थोड़ी जाना जदों सेवा उहदी इन्नी कीती है कहन लगा भी इदां करी भी रात नूं असीं जदों बैठे होवांगे ना ते उदों तू पुछड़ आई प्रशादा ते मैं जवाब देंगा शाम नूं बैठे पुछण आई भागवान कहन लगी पति देव जी प्रशादे च की बनावा कहन लगा भी असी मैं कोई राक्षस हां भी सवेरे तां खाधी है हुण फिर खा लैणी मैं कोई राक्षस हां भी मैं तां नहीं खानी हां ये अतिथि आए ने इन्हां नूं पुछ लै हुण अतिथि हामी भरे ते बने राक्षस जो कहे भी हां मैं खानी है ते ओह बनेगा राक्षस ਉਹਨੇ ਵੀ ਕਹਿ ਦਿੱਤਾ ਨਹੀਂ ਨਹੀਂ ਕੋਈ ਨੀ ਠੀਕ ਹੈ ਜੀ ਅਗਲੇ ਦਿਨ ਸਵੇਰੇ ਇਹਨਾਂ ਨੇ ਫਿਰ ਵਿਉਂਤ ਬਣਾਈ ਵੀ ਆਪਾਂ ਭੋਜਨ ਨਹੀਂ ਪਕਾਉਣਾ ਇਹਨੇ ਤਾਂ ਹੀ ਜਾਣਾ ਹੁਣ ਅਤਿਥੀ ਨੂੰ ਵੀ ਇਹਨਾਂ ਦਾ ਮਸਲਾ ਸਮਝ ਆ ਗਿਆ ਤੇ ਉਹ ਵੀ ਢੀਠ ਬਣ ਗਿਆ ਸਵੇਰੇ ਦੋਵੇਂ ਮੀਆਂ ਬੀਬੀ ਲੜੀ ਜਾਣ ਉਹ ਆਖੇ ਮੈਂ ਨੀ ਪਕਾਉਂਦੀ ਇਹ ਲੜ ਪਿਆ ਅੱਗੋਂ ਉਹਨੂੰ ਕਠੋਰ ਸ਼ਬਦ ਬੋਲੇ ਤੇ ਉਹ ਰੋਣ ਲੱਗ ਪਈ ਜਿਹੜਾ ਅਤਿਥੀ ਸੀ ਉਹਨੇ ਆਪਣਾ ਜਿਹੜਾ ਇੱਕ ਪੋਟਲੀ ਸੀ ਕੱਪੜਿਆਂ ਵਾਲੀ ਲੈ ਕੇ ਤੇ ਉਹ ਕਹਿੰਦਾ ਜੀ ਮੈਂ ਚੱਲਿਆ ਉਹ ਬਾਹਰ ਨੂੰ ਨਿਕਲ ਗਿਆ ਘਰੋਂ ਇਹ ਦੋਵੇਂ ਜਣੇ ਬੈਠੇ ਸਨ ਜਦੋਂ ਚਲਾ ਗਿਆ ਘਰ ਵਾਲੀ ਨੂੰ ਰੋਂਦੀ ਨੂੰ ਵੇਖ ਕੇ ਕਹਿਣ ਲੱਗਾ ਵੀ ਮੈਂ ਤੇਰੇ ਨਾਲ ਸੱਚੀ ਮੁੱਚੀ ਥੋੜੀ ਲੜਦਾ ਸੀ ਵੀ ਤੂੰ ਰੋਈ ਕਿਉਂ ਜਾਂਦੀ ਹੈ ਉਹ ਅੱਗੋਂ ਕਹਿੰਦੀ ਵੀ ਮੈਂ ਕਿਹੜਾ ਸੱਚੀ ਮੁੱਚੀ ਰੋਂਦੀ ਹਾਂ ਮੈਂ ਵੀ ਝੂਠੀ ਰੋਂਦੀ ਹਾਂ ਇਹਨੇ ਨੂੰ ਅਤਿਥੀ ਬਾਹਰ ਹੀ ਖੜਾ ਸੀ ਵਾਪਸ ਆ ਗਿਆ ਕਹਿੰਦਾ ਮੈਂ ਕਿਹੜਾ ਗਿਆ ਸੀ ਮੈਂ ਵੀ ਝੂਠੀ ਮੂਠੀ ਗਿਆ ਸੀ ਕਹਿਣ ਤੋਂ ਭਾਵ ਇਹ ਵਿਅੰਗ ਬਣੇ ਹੋਏ ਨੇ ਸਾਡੇ ਸਮਾਜ ਦੀ ਰੂਪ ਰੇਖਾ ਨੂੰ ਚਿਤਰਨ ਕਰਨ ਵਾਸਤੇ ਕਿ ਸਾਡਾ ਸਮਾਜ ਕਿਹੋ ਜਿਹਾ ਹੈ ਜਿਹਦੇ ਚ ਅਸੀਂ ਵਿਚਰਦੇ ਹਾਂ ਉਹਦੇ ਸੱਚ ਹੈ ਐਸਾ ਵਰਤਾਰਾ ਸੰਸਾਰ ਚ ਵਰਤਦਾ ਹੈ ਰੌਣਾ ਪੈ ਜਾਂਦਾ ਹੈ ਘਰ ਵਿੱਚ ਜੇ ਕੋਈ ਆ ਜਾਏ ਵੀ ਹੁਣ ਇਹਨੂੰ ਪ੍ਰਸ਼ਾਦਾ ਹੁਣ ਛਕਾਇਆ ਸ਼ਾਮ ਨੂੰ ਫਿਰ ਛਕਾਵਾਂਗੇ ਅਗਲੇ ਦਿਨ ਫਿਰ ਕੋਈ ਸ਼ੌਂਕ ਕੋਈ ਚਾਹ ਨਹੀਂ ਰਿਹਾ ਬਜ਼ੁਰਗ ਦੱਸਦੇ ਆ ਕਹਿੰਦੇ ਸਾਡੇ ਸਮਿਆਂ ਚ ਬੜੇ ਭਲੇ ਵੇਲੇ ਹੁੰਦੇ ਸਨ ਰਿਸ਼ਤੇਦਾਰਾਂ ਸੰਬੰਧੀਆਂ ਨੇ ਆਉਣਾ ਚਾਹ ਚੜ ਜਾਣਾ ਕਈ ਕਈ ਦਿਨ ਉਹਨਾਂ ਨੂੰ ਜਾਣ ਹੀ ਨਾ ਦੇਣਾ ਐਸਾ ਪ੍ਰੇਮ ਐਸੀਆਂ ਪ੍ਰੇਮ ਦੀਆਂ ਖਿੱਚਾਂ ਤੰਦਾਂ ਹੁੰਦੀਆਂ ਸਨ ਪਰ ਸਮਾਂ ਜਿਵੇਂ ਜਿਵੇਂ ਬੀਤਦਾ ਪ੍ਰੇਮ ਸਨੇਹ ਘਟਦਾ ਜਾ ਰਿਹਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨਗਰ ਨਿਵਾਸੀਆਂ ਨੂੰ ਕਹਿੰਦੇ ਭਾਈ ਕੋਈ ਆ ਜਾਏ ਅਤਿਥੀ ਕੋਈ ਸੰਤ ਆ ਜਾਏ ਉਹਨੂੰ ਭੋਜਨ ਛਕਾਉਣਾ ਸੇਵਾ ਟਹਿਲ ਕਰਨੀ ਹੈ
ਭਾਉ ਭਗਤ ਹਿਰਦੇ ਮਹਿ ਧਰੀਏ
ਆਪਣੇ ਹਿਰਦੇ ਚ ਪ੍ਰੇਮਾ ਭਗਤੀ ਰੱਖਣੀ ਹੈ ਪਰਮੇਸ਼ਰ ਦੀ ਭੋਜਨ ਛਕਾ ਕੇ ਬਿਰਤੀ ਨਹੀਂ ਰੱਖਣੀ ਮੈਂ ਇਹਨੂੰ ਰੋਟੀ ਖਵਾਈ ਹੈ ਇਹ ਸਮਝਣਾ ਹੈ ਵਾਹਿਗੁਰੂ ਤੇਰੇ ਦਿੱਤੇ ਚੋਂ ਦਿੱਤਾ ਆਪਣੇ ਪਟਿਆਲੇ ਇੱਕ ਮਹਾਂਪੁਰਸ਼ ਹੋਏ ਆ ਕਮਾਲੀਏ ਵਾਲੇ ਸੰਤ ਉਹਨਾਂ ਨੂੰ ਕਹਿੰਦੇ ਸਨ ਸੰਤ ਸੰਗਤ ਸਿੰਘ ਜੀ ਉਹਨਾਂ ਦੇ ਬਾਰੇ ਦੱਸਦੇ ਹਨ ਕਿ ਉਹ ਕਿਹਾ ਕਰਦੇ ਸਨ ਅਕਸਰ ਕਹਿੰਦੇ ਜਦੋਂ ਤੁਸੀਂ ਦਾਨ ਕਰਦੇ ਹੋ ਨਾ ਉਦੋਂ ਇਹ ਬਿਰਤੀ ਰੱਖਿਆ ਕਰੋ, ਵਾਹਿਗੁਰੂ ਤੇਰੇ ਦਿੱਤੇ ਚੋਂ ਦਿੱਤਾ ਤੇ ਕੀ ਦਿੱਤਾ, ਤੇਰੇ ਦਿੱਤੇ ਚੋਂ ਦਿੱਤਾ ਤੇ ਕੀ ਦਿੱਤਾ, ਇਹ ਬਿਰਤੀ ਰੱਖਣੀ ਚਾਹੀਦੀ ਹੈ ਦਾਨ ਵੇਲੇ। ਇਹ ਮਹਾਂਪੁਰਸ਼ਾਂ ਦੇ ਬੋਲ ਹੁੰਦੇ ਆ ਗੁਰੂ ਖਾਲਸਾ ਜੀ। ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਨੂੰ ਦਾਨ ਕਰੋ ਪਰਉਪਕਾਰੀ ਬਿਰਤੀ, ਵਾਹਿਗੁਰੂ ਤੇਰੇ ਦਿੱਤੇ ਚੋਂ ਦਿੱਤਾ ਹੈ, ਮੈਂ ਕੀ ਦੇਣ ਜੋਗਾ ਹਾਂ, ਤੂੰ ਮੈਨੂੰ ਇਸ ਸਮਰੱਥ ਬਣਾਇਆ ਕਿ ਮੈਂ ਦੇ ਸਕਿਆ ਹਾਂ। ਪ੍ਰੇਮਾ ਭਗਤੀ ਕਰਨੀ, ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਹੈ।
ਇਹ ਉਪਦੇਸ਼ ਸਦੀਵ ਕਮਾਵਹੋ,
ਇਹ ਉਪਦੇਸ਼ ਹਮੇਸ਼ਾ ਆਪਣੇ ਹਿਰਦੇ ਚ ਕਮਾਉਣਾ ਹੈ।
ਤੁਮਰਾ ਭਲਾ ਹੋਏ ਸੁਖ ਪਾਵਹੋ,
ਜਦੋਂ ਇਹ ਉਪਦੇਸ਼ ਕਮਾਓਗੇ ਸਾਡਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡਾ ਭਲਾ ਹੋਵੇਗਾ, ਤੁਹਾਡੀ ਕਲਿਆਣ ਹੋਵੇਗੀ ਜਦੋਂ ਤੁਸੀਂ ਇਸ ਉਪਦੇਸ਼ ਦੀ ਕਮਾਈ ਕਰੋਗੇ।
ਮਾਨੇ ਬਚਨ ਗੁਰੂ ਕੇ ਸਭ ਹੀ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਕਹੇ ਬਚਨ ਇਹਨਾਂ ਨੇ ਸਤ ਕਰਕੇ ਮੰਨ ਲਏ।
ਗਰਬ ਲੁਟਾਏ ਦੀਨ ਤਿੰਨ ਤਬ ਹੀ,
ਉਸੇ ਵੇਲੇ ਸਾਰਾ ਧਨ ਜਿਹੜਾ ਉਹਨਾਂ ਦੇ ਘਰ ਚ ਪਿਆ ਸੀ ਨਾ, ਪਹਿਲਾਂ ਠੱਗੀਆਂ ਠੋਰੀਆਂ ਕਰਕੇ ਇਕੱਠਾ ਕੀਤਾ ਹੋਇਆ, ਉਹ ਸਾਰਾ ਉਹਨਾਂ ਨੇ ਲੁਟਾ ਦਿੱਤਾ। ਸਾਰਾ ਧਨ ਇਹੋ ਜਿਹੜਾ ਮਾੜਾ ਪੈਸਾ ਸੀ ਉਹ ਸਾਰਾ ਇਹਨਾਂ ਨੇ ਘਰੋਂ ਲੁਟਾ ਦਿੱਤਾ।
ਖੇਤੀ ਕਰਨ ਲੱਗਿਓ ਸਭ ਗ੍ਰਾਮਾ,
ਸਾਰੇ ਪਿੰਡ ਦੇ ਵਿੱਚ ਹੁਣ ਜਿੰਨੇ ਉਹ ਲੋਕ ਸਨ ਠੱਗ ਠੱਗੀਆਂ ਕਰਨ ਵਾਲੇ, ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਉਹ ਸਾਧ ਹੋ ਗਏ ਨੇ, ਖੇਤੀ ਕਰਨ ਲੱਗ ਪਏ, ਹਲ ਵਾਹਣ ਲੱਗ ਪਏ।
ਪੂਰਬ ਕੋ ਤਜ ਦਇਓ ਕੁਕਾਮਾ,
ਜਿਹੜੇ ਪਹਿਲਾਂ ਖੋਟੇ ਕੰਮ ਕਰਦੇ ਸਨ ਉਹ ਸਾਰੇ ਛੱਡ ਦਿੱਤੇ, ਅੱਗੇ ਤੋਂ ਤੋਬਾ ਕਰ ਲਈ।
ਧਰਮ ਸਾਲ ਮਿਲ ਸਕਲ ਸਵਾਰੀ,
ਔਰ ਸਾਰਿਆਂ ਨੇ ਆਪਣੇ ਹੱਥੀ ਮਿਲ ਕੇ ਧਰਮਸ਼ਾਲਾ ਬਣਾਈ। ਇੱਕ ਇੱਕ ਇੱਟ ਆਪਣੇ ਹੱਥੀ ਲਾਉਂਦੇ ਆ, ਸੇਵਾ ਕਰਦੇ ਆਪਣੇ ਹੱਥੀ। ਗੁਰੂ ਘਰ ਸੰਗਤ ਵੱਲੋਂ ਜਦੋਂ ਸਾਰੀ ਸੰਗਤ ਵੱਲੋਂ ਬਣੇ ਨਾ, ਤੇ ਫਿਰ ਉਹ ਸਾਰੀ ਸੰਗਤ ਦਾ ਹੈ। ਜੇ ਕਿਤੇ ਕੱਲੇ ਦੁਕੱਲੇ ਬੰਦੇ ਵੱਲੋਂ ਹੋਵੇ ਸੇਵਾ, ਤੇ ਫਿਰ ਉਹ ਆਪਣੀ ਅਪਣੱਤ ਜਮਾਉਂਦਾ ਹੈ। ਤੋ ਮਹਾਰਾਜ ਜੀ ਨੇ ਮਰਿਆਦਾ ਬਣਾਈ ਹੈ, ਗੁਰੂ ਘਰ ਦੇ ਜਿਤਨੇ ਵੀ ਕਾਰਜ ਹੁੰਦੇ ਸਾਰੀ ਸੰਗਤ ਵੱਲੋਂ ਰਲ ਮਿਲ ਕੇ ਹੁੰਦੇ, ਤਾਂ ਜੋ ਕੱਲ ਨੂੰ ਕੋਈ ਇਹ ਨਾ ਆਖੇ ਮੈਂ ਇਹ ਕੀਤਾ ਹੈ, ਮੇਰੇ ਵੱਲੋਂ ਇਹ ਕੰਮ ਹੋਇਆ। ਇਹ ਜਾਣੇ ਵੀ ਇਹ ਸਤਿਗੁਰਾਂ ਦਾ ਘਰ ਹੈ ਤੇ ਸਾਡਾ ਸਾਰਿਆਂ ਦਾ ਸਾਂਝਾ ਘਰ ਹੈ ਮਹਾਰਾਜ ਜੀ ਦਾ, ਇਹ ਭਾਵਨਾ ਹੋਣੀ ਚਾਹੀਏ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਹੱਥੀ ਟਹਿਲ ਕੀਤੀ, ਧਰਮਸ਼ਾਲਾ ਬਣਾਈ।
ਭਾਓ ਭਗਤ ਕੇ ਭੇ ਅਧਿਕਾਰੀ,
ਪ੍ਰੇਮਾ ਭਗਤੀ ਦੇ ਅਧਿਕਾਰੀ ਹੋ ਗਏ ਗੁਰੂ ਸਾਹਿਬ ਦੀ ਕਿਰਪਾ ਨਾਲ।
ਸਿਮਰਨ ਲੱਗੇ ਵਾਹਿਗੁਰੂ ਨਾਮੋ,
ਹੁਣ ਇਹ ਜਿੰਨੇ ਸਨ ਵੇਖੋ ਕਿੱਥੇ ਠੱਗੀਆਂ ਕਰਨ ਵਾਲੇ, ਬੰਦੇ ਮਾਰਨ ਵਾਲੇ, ਕਤਲ ਕਰਨ ਵਾਲੇ, ਸਤਿਗੁਰਾਂ ਦੀ ਐਸੀ ਦਇਆ ਵਰਤੀ, ਰਾਖਸ਼ਾਂ ਤੋਂ ਦੇਵਤੇ ਬਣ ਗਏ, ਅੱਠੇ ਪਹਿਰ ਸਿਮਰਨ ਕਰਨ ਲੱਗੇ ਸਾਰੇ ਨਗਰ ਵਿੱਚ। ਕੋਈ ਖੇਤਾਂ ਚ ਹਲ ਵਾਹੁੰਦਾ ਗੂੰਜਾਂ ਪਾ ਰਿਹਾ, ਕੋਈ ਨਗਰ ਵਿੱਚ ਫਿਰਦਾ ਗੂੰਜਾਂ ਪਾ ਰਿਹਾ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸੱਚੇ ਨਾਮ ਦਾ ਇਹ ਅੰਮ੍ਰਿਤ ਸਿਮਰਨ ਸਾਰੇ ਕਰਨ ਲੱਗੇ ਹਨ।
ਸਿੱਖੀ ਰੀਤ ਲੀਨੇ ਅਬਰਾਮੋ,
ਸਿੱਖੀ ਦੀ ਜਿਹੜੀ ਮਰਿਆਦਾ ਹੈ ਬੜੀ ਸੁੰਦਰ ਮਰਿਆਦਾ ਸਿੱਖੀ ਦੀ, ਉਹ ਇਹਨਾਂ ਨੇ ਧਾਰਨ ਕੀਤੀ ਹੈ, ਗ੍ਰਹਿਣ ਕੀਤੀ ਹੈ।
ਕਿਤਕ ਦਿਵਸ ਬਸ ਕਰਤੇ ਥਾਨਾ,
ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਨਗਰ ਵਿੱਚ ਰਹੇ।
ਭਾਓ ਭਗਤ ਬਿਦਨੀ ਕਦਰਾਨਾ,
ਪ੍ਰੇਮਾ ਭਗਤੀ ਸਾਰੇ ਨਗਰ ਨਿਵਾਸੀਆਂ ਨੂੰ ਸਤਿਗੁਰਾਂ ਨੇ ਦ੍ਰਿੜ ਕਰਵਾਈ।
ਬਖਸ਼ੇ ਸਰਬ ਪਾਪ ਦਿਨ ਕੇਰੇ,
ਇਹਨਾਂ ਦੇ ਕੀਤੇ ਜਿਤਨੇ ਪਿਛਲੇ ਗੁਨਾਹ ਸਨ ਮਹਾਰਾਜ ਜੀ ਨੇ ਬਖਸ਼ ਕੇ ਅੱਗੇ ਨੂੰ ਮਾਰਗ ਪਾ ਦਿੱਤਾ।
ਬਹੁਰ ਚਲਾਏ ਪੰਥ ਭਲੇਰੇ,
ਔਰ ਭਲੇ ਪੰਥ ਤੇ ਭਲੇ ਰਾਹ ਤੇ ਨਾ ਸਾਰੇ ਨਗਰ ਨਿਵਾਸੀਆਂ ਨੂੰ ਟੋਰਿਆ ਹੈ।
ਬਿਦਾ ਭਏ ਤਿੰਨ ਤੇ ਬਰਿਆਈ,
ਹੁਣ ਇਹ ਜਾਣ ਨਹੀਂ ਦਿੰਦੇ ਸਤਿਗੁਰਾਂ ਨੂੰ ਮਹਾਰਾਜ ਜੀ, ਤਿੰਨਾਂ ਨੂੰ ਧੀਰਜ ਦੇ ਕੇ ਗੁਰਬਾਣੀ ਸ਼ਬਦ ਦੇ ਕੇ ਇਹਨਾਂ ਕੋਲੋਂ ਵਿਦਾ ਹੋਏ ਹਨ।
ਆਗੇ ਕੀਨੋ ਗਮਨ ਗੁਸਾਈ
ਔਰ ਗੋਸਾਈ ਜਗਤ ਦੇ ਮਾਲਕ ਸਵਾਮੀ ਜੀ ਇੱਥੋਂ ਅੱਗੇ ਗਏ ਹਨ।
ਮਹਾਯਗੀ ਜਿਨ ਜਗਤ ਉਦਾਰੇ
ਧੰਨ ਨੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਵੱਡੇ ਵੱਡੇ ਪਾਪੀ ਇਸ ਜਗਤ ਤੋਂ ਤਾਰ ਦਿੱਤੇ ਨੇ ਉਧਾਰ ਦਿੱਤੇ ਹਨ।
ਤਿੰਨ ਦਰਸ਼ਨ ਪਰ ਕਵ ਬਲਿਹਾਰੇ
ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖਦੇ ਨੇ ਜਿਨ੍ਹਾਂ ਨੇ ਕਰੋੜਾਂ ਪਾਪੀਆਂ ਨੂੰ ਤਾਰ ਦਿੱਤਾ ਹੈ ਐਸੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਮੈਂ ਵਾਰੇ ਵਾਰੇ ਜਾਂਦਾ ਹਾਂ।
ਦੋਹਰਾ ਮੁਕਤਾ ਪੰਕਤ ਸਰ ਸੁਤੀ ਗੁਰ ਜਸ ਗੁਣ ਪੁਰਵਾਏ।
ਗੁਰੂ ਸਾਹਿਬ ਜੀ ਦਾ ਜਿਹੜਾ ਜਸ ਹੈ ਨਾ ਉਜਵਲ ਜਸ ਉਹ ਇਉਂ ਕਹਿ ਲਈਏ ਵੀ ਮੋਤੀ ਨੇ ਜਾਂ ਏਦਾਂ ਕਹਿ ਲਈਏ ਵੀ ਪਰਮੇਸ਼ਰ ਦੇ ਗੁਣ ਅਕਾਲ ਪੁਰਖ ਦੀਆਂ ਵਡਿਆਈਆਂ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਇਹ ਇੱਕ ਐਸੇ ਮੋਤੀਆਂ ਦਾ ਹਾਰ ਹੈ ਜਿਸ ਨੂੰ ਗੁਰਸਿੱਖਾਂ ਨੇ ਆਪਣੇ ਹਿਰਦੇ ਰੂਪੀ ਧਾਗੇ ਦੇ ਵਿੱਚ ਪਰੋਇਆ ਹੈ।
ਪਹਿਰੇ ਉਰਦਵੈ ਲੋਕ ਮੈਂ ਸ਼ੋਭਾ ਹੈ ਅਧਿਕਾਈ।
ਗੁਰੂ ਸਾਹਿਬ ਦੀ ਵਡਿਆਈ ਦੀ ਇਹ ਉਜਵਲ ਮੋਤੀਆਂ ਦੀ ਮਾਲਾ ਇਹ ਮਾਲਾ ਹੈ ਜਿਹੜੀ ਹੁਣ ਕਥਾ ਆਪ ਜੀ ਸੁਣ ਰਹੇ ਹੋ ਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਅਕਤੂਬਰ ਮਹੀਨੇ ਚ ਕਥਾ ਆਪਾਂ ਆਰੰਭ ਕੀਤੀ ਸੀ। ਇਹ ਜਿਤਨੀ ਕਥਾ ਆਪ ਜੀ ਨੇ ਗੁਰੂ ਸਾਹਿਬ ਦੀ ਸੁਣੀ ਹੈ ਜਾਂ ਅੱਗੇ ਸੁਣਨੀ ਹੈ ਇਹ ਉਜਵਲ ਮੋਤੀਆਂ ਦੀ ਮਾਲਾ ਹੈ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਮਾਲਾ ਨੂੰ ਜਿਨ੍ਹਾਂ ਗੁਰਸਿੱਖਾਂ ਨੇ ਆਪਣੇ ਗਲ ਵਿੱਚ ਧਾਰਨ ਕੀਤਾ ਯਾਨੀ ਕਿ ਜਿਨ੍ਹਾਂ ਨੇ ਸੁਣੀ ਹੈ ਇਹ ਕਥਾ ਸਮਝ ਲਓ ਉਹਨਾਂ ਨੇ ਮਾਲਾ ਆਪਣੇ ਗਲ ਵਿੱਚ ਪਾ ਲਈ ਹੈ ਤੇ ਜਿਨ੍ਹਾਂ ਨੇ ਇਹ ਮਾਲਾ ਆਪਣੇ ਗਲ ਵਿੱਚ ਪਾਈ ਹੈ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਉਹ ਸ਼ੋਭਨੀਕ ਹੋ ਗਏ ਹਨ।
ਸਤਿ ਸ੍ਰੀ ਅਕਾਲ।
ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਉਹਨਾਂ ਦੀ ਸੋਭਾ ਅਧਿਕ ਤੋਂ ਅਧਿਕ ਹੁੰਦੀ ਹੈ ਜਿਹੜੇ ਐਸੀ ਮਾਲਾ ਨੂੰ ਆਪਣੇ ਕੰਠ ਦੇ ਵਿੱਚ ਧਾਰਨ ਕਰਦੇ ਹਨ।
ਸ਼੍ਰੀ ਬਾਲਾ ਸੰਦੁਰ ਵਾਚ
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ।
ਚੌਪਈ ਸੁਣੀਏ ਸ਼੍ਰੀ ਅੰਗਦ ਸੁਖ ਕਾਰਨ।
ਚੌਪਈ ਦਾ ਮਤਲਬ ਕੀ ਹੁੰਦਾ ਭਲਾ? ਜਿਹਦੇ ਚਾਰ ਚਰਨ ਹੋਣ ਉਹਨੂੰ ਚੌਪਈ ਕਹਿੰਦੇ ਹੈ। ਦੋਹਰਾ ਹੁੰਦਾ ਨਾ ਪਿੱਛੇ ਦੋਹਰਾ ਆਇਆ, ਜਿਹਦੀਆਂ ਦੋ ਪੰਕਤੀਆਂ ਹੋਣ ਉਹ ਦੋਹਰਾ, ਜਿਹਦੇ ਚਾਰ ਪੈਰ ਹੋਣ ਯਾਨੀ ਕਿ ਚਾਰ ਪੰਕਤੀਆਂ ਹੋਣ ਇੱਕ ਪਦੇ ਵਿੱਚ ਉਹਨੂੰ ਚੌਪਈ ਕਹਿੰਦੇ ਹੈ। ਹੁਣ ਇਹ ਚੌਪਈ ਚੱਲ ਰਹੀ ਹੈ, ਚਾਰ ਚਾਰ ਪੰਕਤੀਆਂ ਚਾਰ ਚਾਰ ਚਰਨਾਂ ਵਾਲੀ ਚੌਪਈ ਹੈ। ਕਹਿੰਦੇ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ ਸੁੱਖਾਂ ਦੇ ਕਾਰਨ ਸਤਿਗੁਰੂ ਜੀ।
ਗਮਨੇ ਆਗੇ ਨਰਕ ਨਿਵਾਰਨ।
ਨਰਕਾਂ ਤੋਂ ਆਪਣਿਆਂ ਸੇਵਕਾਂ ਤੋਂ ਬਚਾ ਲੈਣ ਵਾਲੇ ਸਤਿਗੁਰੂ, ਜਿਹੜਾ ਕੋਈ ਨਰਕਾਂ ਚ ਡਿੱਗਦਾ ਹੋਵੇ ਜੇ ਉਹਨੂੰ ਵੀ ਵੇਖ ਲੈਣ, ਬਸ ਇਸ਼ਾਰਾ ਹੀ ਕੀਤਾ ਚਿਤਾ ਵੱਲ, ਨਰਕਾਂ ਚ ਡਿੱਗਣ ਹੀ ਲੱਗਾ ਸੀ, ਜੰਮਾਂ ਨੇ ਪਕੜ ਲਿਆ ਸੀ, ਇਸ਼ਾਰਾ ਹੀ ਕੀਤਾ ਤੇ ਇਸ਼ਾਰਾ ਕਰਦਿਆਂ ਉਹਨੂੰ ਨਰਕਾਂ ਤੋਂ ਬਚਾ ਲਿਆ, ਐਸੇ ਨਰਕ ਨਿਵਾਰਨ ਨੇ ਸਤਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਇਸ ਨਗਰ ਤੋਂ ਅੱਗੇ ਚੱਲ ਪਏ।
ਰੋਮ ਵਲਾਇਤ ਜਹਾਂ ਮਹਾਨਾ।
ਰੋਮ ਵਲਾਇਤ ਦਾ ਇਲਾਕਾ ਆ ਜਿਹੜਾ ਰੂਸ ਆਦਿਕ ਰਸ਼ੀਆ ਦਾ ਇਲਾਕਾ ਹੈ, ਇਸ ਪਾਸੇ ਨੂੰ ਨਿਕਲਦਿਆਂ ਰੋਮ, ਮਹਾਂਪੁਰਸ਼ ਵਿਦਵਾਨ ਦੱਸਦੇ ਨੇ ਵੀ ਰੋਮ ਜਿਹੜਾ ਇਟਲੀ ਦੇ ਵਿੱਚ ਦੱਸਿਆ ਜਾਂਦਾ ਯੂਰਪ ਕੰਟਰੀ ਵਿੱਚ, ਉੱਥੇ ਵੀ ਗੁਰੂ ਨਾਨਕ ਸਾਹਿਬ ਗਏ ਹਨ। ਤੋ ਰੋਮ ਵਲਾਇਤ ਦਾ ਇਲਾਕਾ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਚੱਲਦਿਆਂ ਉਸ ਪਾਸੇ ਹਬਸ਼ ਵਲਾਇਤ, ਰੋਮ ਵਲਾਇਤ, ਹਬਸ਼ ਵਲਾਇਤ ਜਿਹੜਾ ਅਫਰੀਕਾ ਦਾ ਇਲਾਕਾ ਹੈ ਉਸ ਪਾਸੇ ਵੀ ਸਾਹਿਬ ਜੀ ਗਏ ਨੇ। ਤੋ ਰੋਮ ਵਲਾਇਤ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲਦੇ ਚੱਲਦੇ ਪਹੁੰਚੇ ਹਨ।
ਪਾਤਸ਼ਾਹ ਕਾਰੂ ਤੇ ਥਾਨਾ।
ਇੱਥੇ ਕਾਰੂ ਦੇ ਸਮਾਨ ਇੱਕ ਰਾਜਾ ਰਹਿੰਦਾ ਸੀ, ਜਿਵੇਂ ਕਾਰੂ ਹੋਇਆ ਉਹਦੇ ਸਮਾਨ ਇੱਕ ਬਾਦਸ਼ਾਹ ਸੀ ਇੱਥੇ।
ਤਹਾਂ ਜਾਏ ਦੇਖਿਓ ਪੁਰ ਭਾਰੀ।
ਬੜਾ ਵੱਡਾ ਨਗਰ ਹੈ, ਬੜਾ ਵਿਸ਼ਾਲ ਨਗਰ ਹੈ, ਸਤਿਗੁਰੂ ਜੀ ਨੇ ਵੇਖਿਆ।
ਮਹਾਰੰਕ ਬਸ ਹੈ ਨਰ ਨਾਰੀ।
ਨਗਰ ਬੜਾ ਵੱਡਾ ਹੈ, ਸ਼ਹਿਰ ਬੜਾ ਵੱਡਾ ਹੈ, ਪਰ ਲੋਕ ਉੱਥੇ ਜਿਹੜੇ ਰਹਿੰਦੇ ਨੇ ਕੰਗਲੇ ਨੇ, ਉਹਨਾਂ ਦੀ ਦਸ਼ਾ ਬੜੀ ਮਾੜੀ, ਉਹਨਾਂ ਦੇ ਹਾਲਾਤ ਬੜੇ ਮਾੜੇ ਨੇ।
ਕਿਰਤ ਕਰਤ ਸਭ ਦਿਵਸ ਬਿਤਾਵੇ ਹੈ,
ਉਹ ਸਾਰਾ ਦਿਨ ਮਿਹਨਤਾਂ ਕਰਦੇ ਨੇ, ਕਿਰਤ ਕਰਦੇ ਨੇ।
ਦਰਬ ਨ ਪਾਸ ਸਦਾ ਦੁੱਖ ਪਾਵਤ,
ਕੰਮ ਕਰਦੇ ਨੇ ਪਰ ਪੈਸਾ ਨਹੀਂ ਹੈ ਉਹਨਾਂ ਕੋਲ। ਸਾਰਾ ਦਿਨ ਕਿਰਤ ਕਰਦੇ ਨੇ, ਧੰਦੇ ਕਰਦੇ ਨੇ ਪਰ ਪੈਸਾ ਨਹੀਂ ਹੈ ਉਹਨਾਂ ਦੇ ਕੋਲ। ਬੜੇ ਦੁਖੀ ਤੇ ਵਿਆਕੁਲ ਲੋਕ ਹਨ।
ਸੰਤ ਅਤਿਥ ਕੀ ਸੇਵ ਨਾ ਕਰਈ,
ਹੁਣ ਜਦੋਂ ਪੱਲੇ ਹੀ ਨਹੀਂ ਹੈ ਕੁਝ ਤੇ ਆਏ ਹੋਏ ਕਿਸੇ ਸੰਤ ਤਿਥੀ ਦੀ ਸੇਵਾ ਕੀ ਕਰਨੀ ਸੀ। ਕਿਸੇ ਮਹਾਂਪੁਰਸ਼ ਅਤਿਥੀ ਦੀ ਸੇਵਾ ਤਾਂ ਹੀ ਹੋਵੇਗੀ ਜੇ ਕੋਲ ਹੋਵੇਗਾ ਕੁਝ। ਹੁਣ ਇਹਨਾਂ ਦੇ ਕੋਲ ਹੈ ਹੀ ਨਹੀਂ ਕੁਝ, ਇਸ ਕਰਕੇ ਕਿਸੇ ਸੰਤ ਤਿਥੀ ਦੀ ਕੋਈ ਸੇਵਾ ਟਹਿਲ ਨਹੀਂ ਕਰਦੇ।
ਭੂਪ ਪ੍ਰਜਾ ਕੈ ਅਨੁਹਰਈ,
ਜਿਹੋ ਜਿਹਾ ਰਾਜਾ ਇਥੋਂ ਦਾ ਓਹੋ ਜੀ ਪ੍ਰਜਾ ਹੈ।
ਸ਼੍ਰੀ ਪਰਮੇਸ਼ੁਰ ਨਾਮ ਨਾ ਲਈ,
ਨਾ ਹੀ ਰੱਬ ਦਾ ਨਾਂ ਲੈਂਦੇ ਹੈ। ਜਿਵੇਂ ਕਹਾਵਤ ਹੈ ਨਾ, ਜੈਸਾ ਰਾਜਾ ਤੈਸੀ ਪ੍ਰਜਾ, ਉਹੀ ਹਾਲਾਤ ਨੇ ਇੱਥੇ। ਨਾ ਰਾਜਾ ਰੱਬ ਰੱਬ ਕਰਦਾ ਹੈ, ਨਾ ਇਥੋਂ ਦੀ ਜਿਹੜੀ ਪਰਜਾ ਉਹ ਰੱਬ ਰੱਬ ਕਰਦੀ ਹੈ।
ਦੋਹੋਂ ਲੋਕ ਦੁੱਖ ਪਾਵਹਿ ਤੇਈ,
ਇੱਥੇ ਵੀ ਦੁਖੀ ਨੇ, ਦੁੱਖ ਭੋਗ ਰਹੇ ਨੇ ਤੇ ਭਜਨ ਨਾ ਕਰਨ ਕਰਕੇ ਅੱਗੇ ਪਰਲੋਕ ਵਿੱਚ ਵੀ ਦੁਖੀ ਹੋਣਗੇ।
ਤਿੰਨ ਕੋ ਸੁਖ ਦੇ ਨੇ ਕਹਿਤਾ,
ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਇਹੋ ਜਿਹਾ ਲੋਕਾਂ ਦਾ ਲੋਕ ਪਰਲੋਕ ਸੁਹੇਲਾ ਕਰਨ ਵਾਸਤੇ, ਇਹਨਾਂ ਦਾ ਲੋਕ ਪਰਲੋਕ ਸੁਖੀਆ ਕਰਨ ਵਾਸਤੇ ਆਏ ਹਨ।
ਹੋਰ ਪ੍ਰਵੇਸ਼ ਬੇਦੀ ਕੁਲ ਕੇਤਾ,
ਬੇਦੀਆਂ ਦੀ ਕੁਲ ਦੇ ਕੇਤੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨਗਰ ਚ ਪ੍ਰਵੇਸ਼ ਕੀਤਾ।
ਕਾਰੋ ਕੇਰ ਦੁਰਗ ਜਿਹ ਭਾਰੀ,
ਜਿੱਥੇ ਰਾਜੇ ਕਾਰੂ ਦਾ ਬੜਾ ਵੱਡਾ ਕਿਲਾ ਸੀ।
ਜਿਸਕੇ ਬੈਠੇ ਜਾਏ ਅਗਾਰੀ,
ਉਸੇ ਕਿਲੇ ਦੇ ਦਰਵਾਜੇ ਦੇ ਕੋਲ ਜਾ ਕੇ ਸਤਿਗੁਰਾਂ ਨੇ ਆਸਣ ਲਾ ਲਿਆ। ਉਥੇ ਜਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੈਠ ਗਏ।
ਬ੍ਰਿੰਦ ਹੁਤੇ ਦਰ ਪਰ ਦਰਵਾਨਾ,
ਕਿਲੇ ਦੇ ਦਰਵਾਜੇ ਤੇ ਦਰਵਾਨਚੀ ਖੜੇ ਸਨ, ਬਹੁਤ ਸਿਪਾਹੀ ਖੜੇ ਸਨ।
ਤਿੰਨ ਸੋ ਸ਼੍ਰੀ ਗੁਰ ਬਚਨ ਬਖਾਨਾ,
ਉਹਨਾਂ ਦਰਵਾਨਚੀਆਂ ਨੂੰ ਸੱਦ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਹਨਾਂ ਨੂੰ ਬੋਲੇ, ਕਹਿਣ ਲੱਗੇ,
ਕੈਸੋ ਹੈ ਪਾਤਸ਼ਾਹ ਵਲਾਇਤ।
ਮਹਾਰਾਜ ਜੀ ਕਹਿੰਦੇ, ਦੱਸੋ ਭਾਈ ਤੁਹਾਡੇ ਇਸ ਦੇਸ਼ ਦਾ ਰਾਜਾ ਕੈਸਾ, ਤੁਹਾਡੇ ਦੇਸ਼ ਦਾ ਰਾਜਾ ਕੈਸਾ ਹੈ।
ਕੇਤਕ ਦੇਤ ਫਕੀਰ ਖਰਾਇਤ,
ਉਹ ਫਕੀਰਾਂ ਨੂੰ ਕੋਈ ਦਿੰਦਾ ਦਾਨ ਦਵਈਆ? ਮਹਾਰਾਜ ਜੀ ਪੁੱਛਦੇ ਸਿਪਾਹੀਆਂ ਨੂੰ ਵੀ ਜੇ ਕੋਈ ਫਕੀਰ ਸਾਧੂ ਆਉਂਦਾ ਵੀ ਤੁਹਾਡਾ ਰਾਜਾ ਕੋਈ ਦਾਨ ਪੁੰਨ ਕਰਦਾ ਉਹਨਾਂ ਨੂੰ ਕਿ ਨਹੀਂ?
ਕੈਸੋ ਨਿਉ ਪ੍ਰਜਾ ਕੋ ਕਰਈ,
ਤੇ ਪ੍ਰਜਾ ਨਾਲ ਕਿਹੋ ਜਿਹਾ ਇਨਸਾਫ ਕਰਦਾ? ਇਨਸਾਫ ਪਸੰਦ ਹੈ, ਬੇਨਿਆਈ ਤਾਂ ਨਹੀਂ ਕਰਦਾ ਪ੍ਰਜਾ ਨਾਲ? ਜਿਹੜੀ ਪਰਜਾ ਆ ਉਹਦੇ ਨਾਲ ਉਹ ਕਿਵੇਂ ਪੇਸ਼ ਆਉਂਦਾ?
ਕਰੁਣਾ ਕਿਤ ਕਰੇ ਦੇ ਮੈਂ ਧਰਈ,
ਕੋਈ ਉਹਦੇ ਮਨ ਚ, ਕਿਉਂਕਿ ਰਾਜੇ ਦੇ ਅੰਦਰ ਕਰੁਣਾ ਵੀ ਹੋਣੀ ਚਾਹੀਦੀ ਹੈ। ਮਹਾਰਾਜ ਜੀ ਪੁੱਛਦੇ ਵੀ ਕਰੁਣਾ ਹੈ ਉਹਦੇ ਅੰਦਰ ਕੋਈ, ਕੋਈ ਉਹਦੇ ਹਿਰਦੇ ਚ ਦਇਆ ਭਾਵ ਹੈ ਕਿ ਨਹੀਂ?
ਸੁਣ ਦਰਵਾਨਨ ਗਿਰਾਯੋਚਾਰੀ,
ਸੁਣ ਕੇ ਅੱਗੋਂ ਦਰਵਾਨਚੀ ਬੋਲੇ, ਕਹਿਣ ਲੱਗੇ,
ਅਤ ਪਰਜਾਇਨ ਕੀਨ ਦੁਖਾਰੀ,
ਕਹਿਣ ਲੱਗੇ ਜੀ ਇਹਨੇ ਸਾਰੀ ਪਰਜਾ ਬੜੀ ਦੁਖੀ ਕੀਤੀ ਹੋਈ ਹੈ, ਸਾਰੀ ਪਰਜਾ ਬੜੀ ਦੁਖਾਈ ਹੋਈ ਹੈ। ਰਾਜਾ ਬੜਾ ਪਾਪੀ ਰਾਜਾ ਹੈ, ਅਧਰਮੀ ਰਾਜਾ ਹੈ।
ਕਾਰੂ ਅਤ ਜ਼ੁਲਮੀ ਪਾਤਸ਼ਾਹੀ,
ਕਾਰੂ ਬਾਦਸ਼ਾਹ ਬੜਾ ਜ਼ੁਲਮੀ ਹੈ, ਉਹਦੇ ਅੰਦਰ ਕੋਈ ਰਹਿਮ ਨਹੀਂ, ਕੋਈ ਤਰਸ ਨਹੀਂ, ਬੜਾ ਜ਼ੁਲਮੀ ਆ, ਜ਼ੁਲਮ ਕਰਦਾ।
ਕਿਰਪਨ ਬਿਸਾਲ ਰਹਿ ਧਨ ਚਾਹੀ,
ਔਰ ਇੰਨਾ ਕੰਜੂਸ ਹੈ। ਤੁਸੀਂ ਕਹਿੰਦੇ ਹੋ ਫਕੀਰਾਂ ਨੂੰ ਦਾਨ ਦਿੰਦਾ, ਉਹ ਪੁੱਛਦੇ ਹੋ ਵੀ ਦਿੰਦਾ ਕਿ ਨਹੀਂ, ਉਹ ਤਾਂ ਫਕੀਰਾਂ ਕੋਲ ਵੀ ਵੇਖਦਾ ਵੀ ਇਹਨਾਂ ਦੇ ਹੱਥ ਚ ਹੈ ਕਿ ਨਹੀਂ, ਕੁਝ ਉਹ ਵੀ ਖੋਹ ਲੈਂਦਾ। ਏਡਾ ਕੰਜੂਸ ਹੈ ਕਿ ਜਦੋਂ ਕੋਈ ਉਹਦੇ ਕੋਲ ਆਉਂਦਾ ਤੇ ਪੁੱਛਦਾ ਕੀ ਲੈ ਕੇ ਆਏ ਹੋ, ਤੇ ਜਦੋਂ ਕੋਈ ਜਾਣ ਲੱਗਦਾ ਤੇ ਕਹਿੰਦਾ ਕੀ ਦੇ ਕੇ ਜਾਓਗੇ। ਏਦਾਂ ਦਾ ਕੰਜੂਸ ਰਾਜਾ ਹੈ।
ਰੰਚਕ ਦਾਨ ਕਿਸੂ ਨਹਿ ਦੇਈ,
ਉਹ ਰੰਚਕ ਭਰ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ, ਏਡਾ ਕਠੋਰ ਤੇ ਨਿਰਦਈ ਹੈ।
ਪਰਜਾ ਸਰਬ ਲੁੱਟ ਇਨ ਲਈ,
ਇਹਨੇ ਸਾਰੀ ਪਰਜਾ ਲੁੱਟ ਲਈ ਆ, ਕਿਸੇ ਦੇ ਪੱਲੇ ਨੀ ਕੁਝ ਰਹਿਣ ਦਿੱਤਾ।
ਇਸ ਕੋ ਭਰਾਤ ਹਰੂ ਨਹਿ ਜੋ,
ਇਹਦਾ ਇੱਕ ਭਰਾ ਹੋਇਆ, ਉਹਦਾ ਨਾਂ ਸੀ ਹਾਰੂ ਬਾਦਸ਼ਾਹ, ਉਹ ਇਹਦਾ ਭਰਾ ਸੀ।
ਦਰਬ ਗੰਜ ਚਾਲੀ ਕੀ ਸੋ,
ਉਹਨੇ 40 ਗੰਜ ਪੈਸਾ ਜੋੜਿਆ ਸੀ, ਉਹ ਇਹਦਾ ਭਰਾ ਸੀ। ਇਹ ਉਹਦੇ ਨਾਲੋਂ ਵੀ ਦੋ ਰੱਤੀਆਂ ਉੱਤੇ ਨਿਕਲਿਆ। ਇਹ ਕਹਿੰਦਾ ਜੇ ਭਰਾ ਨੇ 40 ਗੰਜ ਜੋੜੇ ਤੇ ਮੈਂ ਇਹਨੂੰ ਵਧਾ ਕੇ 45 ਕਰ ਲਵਾਂ। ਇਹਨੇ 45 ਗੰਜ ਜੋੜੇ ਨੇ। ਗੰਜ ਇੰਨਾ ਉੱਚਾ ਹੁੰਦਾ ਹੈ ਕਿ ਸਿਰ ਉਤਾਂਹ ਨੂੰ ਕਰਕੇ ਵੇਖੀਏ ਤੇ ਪੱਗ ਪਿੱਛੇ ਨੂੰ ਡਿੱਗ ਪਵੇ। ਤੇ 40 ਗੰਜ ਇਹਦੇ ਭਰਾ ਨੇ ਜੋੜੇ ਸਨ।
ਇਨ ਕੀਨੇ 45 ਗੰਜ,
ਤੇ ਇਹਨੇ 45 ਗੰਜ ਜੋੜੇ ਨੇ, ਇਹਨੇ 45 ਗੰਜ ਧਨ ਜੋੜ ਕੇ ਇਕੱਠਾ ਕੀਤਾ।
ਸਰਬ ਵਲਾਇਤ ਮਾਇਆ ਸੰਜ,
ਜਿੰਨਾ ਸਾਡਾ ਦੇਸ਼ ਹੈ, ਸਾਡੇ ਸਾਰੇ ਦੇਸ਼ ਵਿਚ ਜਿੱਥੇ ਜਿੱਥੇ ਵੀ ਕੋਈ ਟਕਾ ਵੀ ਮਿਲਿਆ, ਰੁਪਈਆ ਮਿਲਿਆ, ਇਹਨੇ ਸਾਰਾ ਇਕੱਠਾ ਕਰਵਾ ਕੇ ਆਪਣੇ ਕੋਲ ਰੱਖ ਲਿਆ।
ਦੋਹਰਾ ਦਾਦ ਪੁਕਾਰ ਨਾ ਸੁਣੈ ਕੱਛ, ਲੈ ਵਹਿ ਧਨ ਖੁਸਵਾਏ।
ਕਿਸੇ ਦੀ ਕੋਈ ਦਾਦ ਪੁਕਾਰ ਨੀ ਸੁਣਦਾ, ਕਿਸੇ ਦੀ ਫਰਿਆਦ ਨੀ ਸੁਣਦਾ, ਬਸ ਇਹ ਕਹਿੰਦਾ ਪੈਸਾ ਹੈ ਤੇਰੇ ਕੋਲੇ। ਜਿਹੜਾ ਵੀ ਕੋਈ ਫਰਿਆਦ ਲੈ ਕੇ ਆਉਂਦਾ ਕਹਿੰਦਾ ਦੱਸ ਕਿੰਨੇ ਪੈਸੇ ਨੇ ਤੇਰੇ ਕੋਲੇ, ਇਹੀ ਪੁੱਛਦਾ ਤੇ ਇਹੀ ਇਕੱਤਰ ਕਰਦਾ।
ਦਯਾਹੀਨ ਦੁਖ ਦੇਹ ਸਭ, ਮਾਨਤ ਬਾਤ ਨਾ ਕਾਏ।
ਦਇਆ ਤੋਂ ਹੀਣ ਹੈ, ਦੁੱਖ ਦਿੰਦਾ ਸਾਰਿਆਂ ਨੂੰ, ਕਿਸੇ ਦੀ ਕਈ ਗੱਲ ਨੂੰ ਨਹੀਂ ਮੰਨਦਾ।
ਚੌਪਈ ਦੇਸ਼ ਵਲਾਇਤ ਸਗਰੇ ਲੋਕਾ,
ਜਿਹੜੇ ਵਲਾਇਤ ਦੇਸ਼ ਦੇ ਸਾਰੇ ਲੋਕ ਹਨ,
ਰਹਿ ਦੁਖੀ ਨਿਤ ਧਾਰੇ ਔਰ ਸ਼ੋਕਾ।
ਸੰਤ ਜੀ ਸਾਰੇ ਦੁਖੀ ਰਹਿੰਦੇ ਨੇ, ਬੜੇ ਸ਼ੋਕਾ ਤੁਰ ਨੇ, ਬੇਬਲ ਨੇ,
ਕਿਤੇ ਗ੍ਰਾਮ ਕਰ ਗਏ ਉਜਾਰਾ,
ਕਈ ਆਪਣੇ ਪਿੰਡ ਉਜਾੜ ਕੇ ਦੇਸ਼ ਛੱਡ ਕੇ ਤੁਰ ਗਏ ਨੇ, ਆਪਣੇ ਪਿੰਡ ਉਜਾੜ ਕੇ ਇਹ ਦੇਸ਼ ਛੱਡ ਕੇ ਚਲੇ ਗਏ ਨੇ।
ਕੇਤਕ ਮਰ ਗਏ ਕਰਤ ਪੁਕਾਰਾ,
ਕਈ ਪੁਕਾਰਾ ਕਰਦੇ ਕਰਦੇ ਮਰ ਗਏ। ਇਹ ਕੋਈ ਤਰੱਕੀ ਨਹੀਂ ਹੁੰਦੀ ਦੇਸ਼ਾਂ ਦੀ ਕਿ ਕੋਈ ਦੇਸ਼ਾਂ ਨੂੰ ਛੱਡ ਕੇ ਪਲਾਇਣ ਕਰੇ, ਇਸ ਕਰਕੇ ਵੀ ਇੱਥੇ ਕੰਮ ਨਹੀਂ ਹੈ। ਇਹ ਦੇਸ਼ਾਂ ਦੀ ਤਰੱਕੀ ਨਹੀਂ ਹੋਇਆ ਕਰਦੀ ਕਿ ਕੋਈ ਦੇਸ਼ ਛੱਡ ਕੇ ਚਲਾ ਜਾਵੇ, ਇਸ ਲਈ ਛੱਡ ਕੇ ਜਾਵੇ ਕਿ ਕੰਮ ਨਹੀਂ, ਕਿਰਤ ਨਹੀਂ, ਪੜ੍ਹ ਲਿਖ ਕੇ ਵੀ ਭੁੱਖਿਆ ਮਰਦੇ ਹਾਂ, ਕਿਤੇ ਦੂਸਰੇ ਦੇਸ਼ ਵਿਚ ਚਲੇ ਜਾਈਏ ਤੇ ਇਸ ਦੇਸ਼ ਦੇ ਜਿਹੜੇ ਨੇਤਾ ਉਹ ਟਾਰਾਂ ਮਾਰਨ ਤੇ ਆਖਣ ਅਸੀਂ ਬੜੀ ਤਰੱਕੀ ਕਰਦੇ ਹਾਂ, ਲਾਹਨਤ ਹੋਣੀ ਚਾਹੀਦੀ ਆ ਉਹਨਾਂ ਤੇ। ਉਹ ਦੇਸ਼ ਤਰੱਕੀਆਂ ਨਹੀਂ ਕਰਦੇ ਜਿਨ੍ਹਾਂ ਦੇਸ਼ਾਂ ਚ ਲੋਕ ਪਲਾਇਣ ਕਰ ਜਾਣ ਉੱਜੜ ਕੇ। ਕਹਿਣ ਲੱਗੇ ਜੀ ਸਾਡੇ ਤਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਉੱਜੜ ਗਏ ਨੇ ਔਰ ਉੱਜੜ ਕੇ ਪਿੰਡਾਂ ਨੂੰ ਛੱਡ ਕੇ ਦੂਜੇ ਦੇਸ਼ਾਂ ਚ ਚਲੇ ਗਏ ਨੇ।
ਸੁਣ ਕਰ ਤਿੰਨ ਤੇ ਕਿਰਪਾ ਨਿਧਾਨਾ,
ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਲੋਕਾਂ ਦੀਆਂ ਗੱਲਾਂ ਸੁਣੀਆਂ,
ਪੁਨ ਬੋਜੇ ਸੋ ਦਰਵਾਨਾ,
ਉਸੇ ਦਰਵਾਨਚੀ ਨੂੰ ਮਹਾਰਾਜ ਜੀ ਫਿਰ ਪੁੱਛਣ ਲੱਗੇ,
ਕੈਸੇ ਦਰਬ ਕੀ ਨੇ ਕਠਾਈ।
ਮਹਾਰਾਜ ਜੀ ਕਹਿੰਦੇ ਇੰਨਾ ਪੈਸਾ ਇਹਨੇ ਜੋੜਿਆ ਕਿਵੇਂ ਇੱਕ ਜਗ੍ਹਾ ਤੇ। ਸਤਿਗੁਰੂ ਪੁੱਛਦੇ ਕਿ ਇੰਨਾ ਪੈਸਾ ਇਹਨੇ ਜੋੜਿਆ ਕਿਵੇਂ ਆ ਇੱਕ ਜਗ੍ਹਾ ਤੇ।
ਰਾਖਤ ਹੈ ਨਰ ਅਧਿਕ ਦੁਰਾਈ,
ਕਿ ਜਿਹੜਾ ਲੋਕਾਂ ਕੋਲੋਂ, ਲੋਕ ਤਾਂ ਬੜੇ ਲੁਕਾ ਕੇ ਰੱਖਦੇ ਆ ਪੈਸੇ ਆਪਣੇ ਕੋਲ, ਇਹਨੂੰ ਕਿਵੇਂ ਦੇ ਦਿੱਤਾ ਸਾਰਿਆਂ ਨੇ। ਲੋਕ ਤਾਂ ਧਰਤੀਆਂ ਚ ਦੱਬ ਦੱਬ ਕੇ ਰੱਖਦੇ ਆ, ਇਹਨੂੰ ਕਿਵੇਂ ਲੋਕ ਸਾਰਾ ਪੈਸਾ ਆਪਣਾ ਦੇ ਗਏ।
ਓਏ ਇਕੇਲੇ ਗੱਡ ਹੈ ਧਰਮ,
ਲੋਕ ਤਾਂ ਇਕਾਂਤ ਵਿਚ ਜਾ ਕੇ ਜਿਹੜਾ ਕੋਈ ਰੁਪਈਆ ਟਕਾ ਹੁੰਦਾ ਆਪਣੇ ਘਰ ਚ ਗੱਡ ਕੇ ਜਮੀਨ ਚ ਰੱਖਦੇ ਨੇ।
ਨਿਸ ਦਿਨ ਬਸਿਓ ਰਹਿਤ ਸੋ ਉਰਮੈ,
ਔਰ ਰਾਤ ਦਿਨ ਉਹਦਾ ਖਿਆਲ ਆਪਣੇ ਹਿਰਦੇ ਚ ਰੱਖਦੇ ਹਨ।
ਕੌਣ ਰੀਤ ਕਰ ਇਨਹੈ ਸਕੀਲੀ,
ਇਹ ਰਾਜੇ ਤੁਹਾਡੇ ਨੇ ਕਿਹੜੀ ਰੀਤੀ ਨਾਲ ਲੋਕਾਂ ਕੋਲੋਂ ਪੈਸਾ ਇਕੱਠਾ ਕੀਤਾ।
ਆਵਤ ਜਾਤੀ ਹੋਤ ਦੁਹੇਲੀ,
ਕਿ ਲੋਕ ਆਉਂਦੇ ਕਿਉਂਕਿ ਇਹ ਧਨ ਆਉਂਦਾ ਵੀ ਦੁੱਖ ਦੇ ਕੇ ਆ ਤੇ ਜਾਂਦਾ ਵੀ ਦੁੱਖ ਦੇ ਕੇ ਆ।
ਤਬ ਦਰਵਾਨਨ ਬੈਨ ਬਖਾਨਾ,
ਦਰਵਾਨ ਚ ਸੁਣ ਕੇ ਬੋਲੇ ਕਹਿਣ ਲੱਗੇ,
ਸੁਣੋ ਬਾਤ ਦਰਵੇਸ਼ ਮਹਾਨਾ,
ਕਹਿਣ ਲੱਗਾ ਹੇ ਦਰਵੇਸ਼ ਜੀ ਸੁਣੋ ਧਿਆਨ ਨਾਲ ਮੈਂ ਦੱਸਦਾ ਹਾਂ।
ਇੱਕ ਸਮੈ ਕਾਰੂ ਜੋ ਜਾਈ,
ਇੱਕ ਦਿਨ ਦਾ ਬਚਨ ਹੈ ਵੀ ਸਾਡਾ ਜਿਹੜਾ ਰਾਜਾ ਸੀ ਕਾਰੂ,
ਨਿਜ ਵਜ਼ੀਰ ਸਭ ਲੀਨ ਬੁਲਾਈ,
ਇਹਨੇ ਆਪਣੇ ਸਾਰੇ ਵਜ਼ੀਰ ਇਕੱਠੇ ਕਰਕੇ ਬੁਲਾ ਲਏ।
ਭੋਜਨ ਕੀਨੇ ਬਚਨ ਕਠੋਰਾ,
ਬੜੇ ਕਠੋਰ ਸ਼ਬਦਾਂ ਵਿਚ ਆਪਣੇ ਵਜ਼ੀਰਾਂ ਨੂੰ ਪੁੱਛਦਾ ਪਾਤਸ਼ਾਹ ਕਾਰੂ, ਕਹਿੰਦਾ
ਹੈ ਕਿ ਨਹੀਂ ਤਨ ਔਰੈ ਠੋਰਾ,
ਕਹਿਣ ਲੱਗਾ ਦੱਸੋ ਬਈ ਕਿਤੇ ਪੈਸਾ ਹੈ ਹੋਰ ਜਗ੍ਹਾ ਤੇ ਕਿ ਨਹੀਂ, ਸਾਰੇ ਦੇਸ਼ ਵਿਚ ਵੇਖੋ ਕਿੱਥੇ ਕੋਈ ਪੈਸਾ ਰਹਿ ਗਿਆ ਹੋਵੇ।
ਔਰ ਵਲਾਇਤ ਮੈਂ ਕਿਤ ਬਾਚੋ,
ਮੇਰੀ ਵਲਾਇਤ ਵਿਚ ਕਿਸੇ ਦੇਸ਼ ਵਿਚ ਕੋਈ ਪੈਸਾ ਰਹਿ ਗਿਆ ਕਿਸੇ ਥਾਂ ਤੇ, ਕਿਸੇ ਜਗ੍ਹਾ ਤੇ, ਕਿਸੇ ਕਾਰੋਬਾਰ ਚ ਤਾਂ ਵੇਖੋ ਕਿਤੇ ਰਹਿ ਗਿਆ ਹੋਵੇ
ਦੇਹੋ ਬਤਾਏ ਬੈਨ ਕਹਿ ਸਾਚੋ
ਉਹ ਸਾਰੀਆਂ ਗੱਲਾਂ ਮੈਨੂੰ ਸੱਚੋ ਸੱਚ ਦੱਸੋ ਜੇ ਕਿਤੇ ਕਿਤੇ ਧਨ ਰਹਿ ਗਿਆ ਹੋਵੇ ਮੇਰੇ ਕੋਲ ਨਹੀਂ ਆਇਆ ਤੇ ਉਥੋਂ ਵੀ ਲਿਆਓ ਇਕੱਠਾ ਕਰਕੇ
ਦੋਹਰਾ ਸੁਨ ਵਜ਼ੀਰ ਡਰ ਅਰਜ ਕੀ ਕਹੂੰ ਰਜਤ ਪਣ ਨਾਹੇ
ਸੁਣ ਕੇ ਅੱਗੋ ਵਜ਼ੀਰ ਬੋਲਿਆ ਕਹਿਣ ਲੱਗੇ ਸਾਰੇ ਵਜ਼ੀਰ ਡਰਦੇ ਹੋਏ ਕਹਿੰਦੇ ਬਾਦਸ਼ਾਹ ਸਲਾਮਤ ਅਸੀਂ ਕਿਸੇ ਦੇਸ਼ ਦੇ ਕਿਸੇ ਕੋਨੇ ਵਿਚ ਕਿਸੇ ਮਹਿਕਮੇ ਕੋਲ ਕਿਸੇ ਵੀ ਪ੍ਰਕਾਰ ਦਾ ਧਨ ਨਹੀਂ ਰਹਿਣ ਦਿੱਤਾ ਨਾ ਸੋਨਾ ਨਾ ਚਾਂਦੀ ਨਾ ਤਾਂਬੇ ਦੇ ਪੱਥਰ ਤੱਕ ਵੀ ਅਸੀਂ ਕਿਸੇ ਕੋਲ ਨਹੀਂ ਰਹਿਣ ਦਿੱਤੇ ਕੋਡੀਆਂ ਤੱਕ ਵੀ ਨਹੀਂ ਰਹਿਣ ਦਿੱਤੀਆਂ ਸਾਰਾ ਕੁਝ ਇਕੱਠਾ ਕਰਕੇ ਲੋਕਾਂ ਕੋਲੋਂ ਖੋਹ ਕੇ ਲੈ ਆਏ ਹਾਂ
ਸਰਦ ਮੇਘ ਜਲ ਹੀਨ ਜਿਉਂ ਤਿਉਂ ਲੱਖ ਦੇਸ਼ਨ ਮਾਹੀ
ਜਿਵੇਂ ਸਿਆਲਾਂ ਦੇ ਦਿਨਾਂ ਵਿਚ ਬੱਦਲ ਹੁੰਦੇ ਆ ਨਾ ਪਾਣੀ ਤੋਂ ਬਿਨਾਂ ਖਾਲੀ ਏਦਾਂ ਤੇਰਾ ਸਾਰਾ ਦੇਸ਼ ਇਸ ਵੇਲੇ ਪੈਸੇ ਤੋਂ ਬਿਨਾਂ ਕਿਸੇ ਕੋਲ ਇੱਕ ਪੈਸਾ ਵੀ ਨਹੀਂ
ਚੌਪਈ ਏਕ ਰਜਤ ਪਣ ਸਗਰੇ ਦੇਸ਼ਾ
ਕਹਿਣ ਲੱਗੇ ਬਾਦਸ਼ਾਹ ਸਲਾਮਤ ਤੂੰ ਪੈਸਿਆਂ ਦੀ ਗੱਲ ਕਰਦਾ ਤੇਰੇ ਪੂਰੇ ਦੇਸ਼ ਭਰ ਦੇ ਵਿਚ ਇੱਕ ਰੁਪਈਆ ਵੀ ਕਿਤੋਂ ਨਹੀਂ ਮਿਲੇਗਾ
ਖੋਜੇ ਉਪਾਏ ਨਾ ਕਹੂ ਨਰੇਸ਼ਾ
ਇੱਕ ਰੁਪਈਆ ਤੱਕ ਵੀ ਜੇ ਤੂੰ ਖੋਜਣਾ ਚਾਹੇ ਵੀ ਤੇਰੇ ਦੇਸ਼ ਚੋ ਕਿਸੇ ਦੇ ਕੋਲੋਂ ਲੱਭ ਜੇ ਮਿਲ ਜਾਏ ਤਾਂ ਨਹੀਂ ਮਿਲੇਗਾ
ਸੁਣ ਕਾਰੂ ਨੇ ਜਸੁਤਾ ਬੁਲਾਈ
ਸੁਣ ਕੇ ਕਾਰੂ ਕਹਿੰਦਾ ਅੱਛਾ ਵਜ਼ੀਰੋ ਤੇ ਮੈਂ ਕੱਢ ਕੇ ਵਿਖਾ ਦਿਆਂ ਤੁਹਾਨੂੰ ਫਿਰ ਇਹਨੇ ਆਪਣੀ ਲੜਕੀ ਬੁਲਾਈ
ਕਹਿਓ ਇਸੇ ਕੋ ਵੇਚੋ ਜਾਈ
ਕਹਿਣ ਲੱਗਾ ਜਾਓ ਮੇਰੀ ਇਹ ਲੜਕੀ ਲੈ ਜਾਓ ਬਾਜ਼ਾਰ ਵਿਚ ਤੇ ਇਹਨੂੰ ਵੇਚਣ ਵਾਸਤੇ ਐਲਾਨ ਕਰੋ
ਇੱਕ ਰਜਤ ਪਣ ਜੋ ਨਰ ਦੇਵੈ
ਐਲਾਨ ਇਹ ਕਰੋ ਵੀ ਜਿਹੜਾ ਇਸ ਲੜਕੀ ਰਾਜੇ ਦੀ ਲੜਕੀ ਹੈ ਇੱਕ ਰੁਪਈਆ ਇਹਦੇ ਬਦਲੇ ਦੇਵੇਗਾ
ਸੋ ਪਤਸ਼ਾਹ ਸੁਤਾ ਕੋ ਲੇਵੈ
ਉਹਨੂੰ ਇਹ ਲੜਕੀ ਵਿਆਹ ਦਿੱਤੀ ਜਾਏਗੀ ਰਾਜੇ ਦੀ ਰਾਜਕੁਮਾਰੀ ਉਹਨੂੰ ਵਿਆਹ ਦਿੱਤੀ ਜਾਏਗੀ
ਅਸ ਕਹਿ ਠਾਂਡੀ ਕੀਨ ਬਜਾਰੋ
ਏਦਾਂ ਕਹਿ ਕੇ ਵਜ਼ੀਰਾਂ ਨੇ ਰਾਜੇ ਦੇ ਕਹਿਣ ਮੁਤਾਬਕ ਇਹਦੀ ਲੜਕੀ ਨੂੰ ਲੈ ਗਏ ਬਾਜ਼ਾਰ ਵਿਚ
ਚੰਦ ਬਦਨ ਜਿਹੇ ਲੋਚਨ ਚਾਰੂ
ਹੁਣ ਉਹ ਸੁੰਦਰ ਸਰੂਪ ਸੀ ਰਾਜੇ ਦੀ ਲੜਕੀ
14 ਸਾਲ ਬਾਲ ਇੱਕ ਆਇਓ
14 ਕੁ ਸਾਲਾਂ ਦਾ ਮੁੰਡਾ ਹੋਵੇਗਾ ਛੋਟਾ ਜਿਹਾ ਬਾਲਕ ਉਹਨੇ ਜਦੋਂ ਉਸ ਲੜਕੀ ਨੂੰ ਵੇਖਿਆ
ਇੱਕ ਸਰੂਪ ਮਨ ਰਹਿਓ ਲੁਭਾਇਓ
ਹੁਣ 14 ਕੁ ਸਾਲਾਂ ਦਾ ਮੁੰਡਾ ਸੀ ਬਾਲਕ ਉਹਦਾ ਮਨ ਲੁਭਾਏ ਮਾਨ ਹੋਇਆ
ਮਾਤ ਸਮੀਪ ਗਯੋ ਤਬ ਤਾਇਓ
ਔਰ ਜਾ ਕੇ ਆਪਣੀ ਮਾਤਾ ਉਹਦੀ ਵਿਧਵਾ ਸੀ ਪਿਓ ਇਹਦਾ ਸਿਰ ਤੇ ਨਹੀਂ ਸੀ ਆਪਣੀ ਮਾਂ ਦੇ ਕੋਲ ਗਿਆ
ਆਤੁਰ ਅਸ ਬਚਨ ਅਲਾਇਓ
ਬੜਾ ਆਤੁਰ ਤੇ ਦੁਖੀ ਹੋ ਕੇ ਰੋਂਦਾ ਰੋਂਦਾ ਆਪਣੀ ਮਾਂ ਨੂੰ ਕਹਿਣ ਲੱਗਾ
ਜਨਨੀ ਏਕ ਰਜਤ ਬਣ ਦੀਜੈ
ਮਾਂ ਜਿੱਥੋਂ ਮਰਜ਼ੀ ਕਰ ਮੈਨੂੰ 1 ਰੁਪਈਆ ਦੇ ਮੈਂ ਰਾਜੇ ਦੀ ਲੜਕੀ ਨੂੰ ਵਿਆਹ ਕੇ ਲਿਆਉਣਾ ਉਹਦੇ ਬਦਲੇ ਰੁਪਈਆ ਦੇਣਾ ਪਵੇਗਾ ਜਿਵੇਂ ਮਰਜ਼ੀ ਕਰ ਮੈਨੂੰ 1 ਰੁਪਈਆ ਚਾਹੀਦਾ
ਪਾਤਸ਼ਾਹ ਕੀ ਤਨੀਆ ਲੀਜੈ
ਔਰ ਰਾਜੇ ਦੀ ਲੜਕੀ ਨੂੰ ਵਿਆਹ ਕੇ ਲਿਆਵਾਂਗੇ
ਸੁੰਦਰ ਰੂਪ ਹੈ ਜਿਸ ਕੇਰਾ
ਸੁੰਦਰ ਸਰੂਪ ਹੈ ਰਾਜੇ ਦੀ ਲੜਕੀ
ਇਹ ਸੋਦੇ ਮੈਂ ਲਾਭ ਕਨੇਰਾ
ਔਰ ਮੈਨੂੰ ਲਾਭ ਵੀ ਹੋਵੇਗਾ ਮੈਂ ਰਾਜੇ ਦਾ ਦਮਾਦ ਬਣ ਜਾਵਾਂਗਾ
ਸੁਨ ਸੁਤ ਏਕ ਰਜਤ ਪਣ ਨਾਹੀ
ਅੱਗੋ ਮਾਂ ਕਹਿਣ ਲੱਗੀ ਪੁੱਤਰ ਰੁਪਈਏ ਦੀ ਗੱਲ ਕਰਦਾ ਇੱਥੇ ਤਾਂ ਕੌਡੀ ਨੀ ਲੱਭਣੀ ਕਿਤੇ 1 ਰੁਪਈਆ ਹੁਣ ਮੈਂ ਤੈਨੂੰ ਕਿੱਥੋਂ ਦੇ ਦਿਆਂ
ਹੋ ਸਗਰੇ ਦੇਸ਼ ਜੇ ਮਾਹੀ
ਰੁਪਈਆ ਤਾਂ ਤੈਨੂੰ ਸਾਰੇ ਦੇਸ਼ ਵਿਚ ਨੀ ਲੱਭਣਾ ਤੇ ਘਰੋਂ ਲੱਭਣਾ ਹੈ ਤੂੰ ਸਾਰੇ ਦੇਸ਼ ਵਿਚ ਟਟੋਲੇ ਲੱਭੇ ਤੇ ਤੈਨੂੰ ਕਿਤੇ ਨਾ ਮਿਲੇ
ਜੇਕਰ ਮੁੱਲ ਨਾ ਪਾਸ ਹਮਾਰੇ
ਕਹਿਣ ਲੱਗਾ ਜੀ ਜੇ ਸਾਡੇ ਕੋਲ ਮੁੱਲ ਨਹੀਂ
ਕਿਉਂ ਸੋ ਦੇ ਕੋ ਲੈਣ ਉਚਾਰੇ
ਕਹਿੰਦਾ ਫਿਰ ਸੌਦਾ ਕਿਵੇਂ ਲਵਾਂਗੇ ਆਪਾਂ
ਸਭ ਹੱਠ ਗਏ ਉਸ ਬਾਲ ਵਿਸਾਲਾ
ਉਸ ਮੁੰਡੇ ਨੇ ਬੜਾ ਹੱਠ ਕੀਤਾ
ਕਹੇ ਕਿ ਲੈ ਦੀ ਜੋ ਤਤਕਾਲਾ
ਕਹਿੰਦਾ ਜਿਵੇਂ ਮਰਜ਼ੀ ਕਰ ਮੈਂ ਤਾਂ ਇਹ ਸੌਦਾ ਖਰੀਦਣਾ ਹੀ ਹੈ ਮੈਂ ਰਾਜੇ ਦਾ ਜਵਾਈ ਬਣਨਾ ਔਰ ਮੈਂ ਨੀ ਹੁਣ ਪਿੱਛੇ ਹਟਣਾ ਮੈਨੂੰ ਜਿੱਥੋਂ ਮਰਜ਼ੀ ਰੁਪਈਆ ਪੈਦਾ ਕਰਕੇ ਦੇ
ਨਾ ਤੁਰ ਨਹੀਂ ਜੀਵਨਾ ਮੇਰੋ
ਬਾਲ ਹੱਠ ਬੜਾ ਮਾੜਾ ਹੁੰਦਾ ਬਾਲਕ ਦਾ ਹੱਠ ਇਹਨੇ ਉਸ ਵੇਲੇ ਬਹੁਤ ਜ਼ਿਆਦਾ ਜਿੱਦ ਕੀਤੀ, ਕਹਿੰਦਾ ਨਹੀਂ ਤਾਂ ਮੈਂ ਮਰ ਜਾਣਾ, ਆਪਣਾ ਜੀਵਨ ਸਮਾਪਤ ਕਰ ਲੈਣਾ।
ਗਿਰਿਓ ਧਰਨ ਪਰ ਖਾਏ ਘੁਮੇਰੋ,
ਇੰਨਾ ਜ਼ਿਆਦਾ ਚਿੰਖਿਆ ਝਾੜਿਆ ਵੀ ਰੋਂਦਾ ਕੁਰਲਾਉਂਦਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ।
ਜਨਨੀ ਰੋਏ ਚਿੰਤ ਬਹੁ ਕਰਹੀ,
ਮਾਂ ਇਹਦੇ ਸਿਰ ਦੇ ਕੋਲ ਬਹਿ ਕੇ ਰੋਂਦੀ ਕੁਰਲਾਉਂਦੀ ਮੱਥੇ ਤੇ ਹੱਥ ਮਾਰਦੀ ਹੈ।
ਕਹਿ ਕਹਿ ਸੁਤ ਕੋ ਹੱਥ ਉਚਰਹੀ,
ਪਾਣੀ ਪਾਇਆ ਮੂੰਹ ਵਿੱਚ, ਹੋਸ਼ ਵਿੱਚ ਆਇਆ ਤੇ ਹੱਥ ਫੜ ਕੇ ਆਪਣੇ ਪੁੱਤਰ ਦਾ ਕਹਿਣ ਲੱਗੀ।
ਜਬ ਤਬ ਪਿਤਾ ਧਰਨ ਦਫਨਾਇਓ,
ਕਹਿੰਦੀ ਸੁਣ ਫਿਰ, ਜੇ ਰੁਪਈਆ ਲੈਣਾ, ਤੇਰਾ ਪਿਓ ਮਰ ਗਿਆ ਸੀ, ਜਦੋਂ ਉਹਨੂੰ ਮਿੱਟੀ ਚ ਦੱਬਿਆ ਸੀ ਨਾ, ਦਫਨ ਕੀਤਾ ਸੀ,
ਇਕ ਰਜਤ ਬਣ ਤੇ ਮੁਖ ਪਾਇਓ,
ਉਦੋਂ ਇੱਕ ਰੁਪਈਆ ਉਹਦੇ ਮੂੰਹ ਵਿੱਚ ਪਾ ਕੇ ਉਹਨੂੰ ਦੱਬਿਆ ਸੀ। ਸਾਡੀ ਇਹ ਰਵਾਇਤ ਸੀ ਕਿ ਮੁਰਦੇ ਨੂੰ ਮੂੰਹ ਚ ਰੁਪਈਆ ਪਾ ਕੇ ਅਸੀਂ ਦੱਬਦੇ ਸਾਂ। ਜਦੋਂ ਤੇਰਾ ਬਾਪ ਮਰਿਆ ਸੀ, ਉਹਨੂੰ ਅਸੀਂ ਮਿੱਟੀ ਚ ਦੱਬਿਆ ਸੀ ਕਬਰ ਦੇ ਵਿੱਚ, ਤਾਂ ਉਹਦੇ ਮੂੰਹ ਚ ਰੁਪਈਆ ਪਾ ਕੇ ਉਹਨੂੰ ਦੱਬਿਆ ਸੀ।
ਰਹਿ ਨਾ ਸਕਤ ਸੋ ਲੇ ਹੁਣ ਕਾਸੇ,
ਨਹੀਂ ਰਹਿ ਸਕਦਾ ਤੇ ਜਾ ਕੇ ਆਪਣੇ ਪਿਓ ਦੀ ਕਬਰ ਪੁੱਟ ਲੈ ਔਰ ਉਹਦੇ ਵਿੱਚੋਂ ਰੁਪਈਆ ਕੱਢ ਲੈ।
ਇਉਂ ਸੁਣ ਬਾਲਕ ਭਇਓ ਹੁਲਾਸੇ,
ਇਹ ਸੁਣ ਕੇ ਮੁੰਡਾ ਬੜਾ ਖੁਸ਼ ਹੋਇਆ, ਕਹਿੰਦਾ ਹੁਣ ਤਾਂ ਕੰਮ ਬਣ ਜਾਏਗਾ।
ਜਹਾਂ ਪਿਤਾ ਕੀ ਗੋਰ ਬਤਾਈ,
ਜਿੱਥੇ ਇਹਦੇ ਪਿਓ ਦੀ ਕਬਰ ਸੀ ਉੱਥੇ ਗਿਆ।
ਖੋਦਣ ਲੱਗਿਓ ਜਾਏ ਸੋ ਥਾਈ,
ਉਹ ਕਬਰ ਨੂੰ ਖੋਦਣ ਲੱਗਾ, ਖੁਦਾਈ ਕਰਦਾ ਕਰਦਾ ਡੂੰਘਾ ਚਲਾ ਗਿਆ।
ਤਹ ਤੇ ਤਤ ਛਿਨ ਲੀਨ ਨਿਕਾਸਾ,
ਪਿਓ ਦਾ ਕੰਕਾਲ ਹੱਡੀਆਂ ਸਨ ਵਿੱਚ, ਉਹ ਨੀ ਵੇਖ ਕੇ ਦੇ ਮਨ ਚ ਕੋਈ ਤਯਾ ਤਰਸਾਈ, ਲੋਭੀ ਇਹ ਵੀ ਹੋਇਆ ਹੋਇਆ ਸੀ, ਰੁਪਈਆ ਉਹਦੇ ਵਿਚੋਂ ਲੱਭਿਆ ਇਹਨੇ ਕੱਢ ਲਿਆ।
ਚਲਿਓ ਬਾਜ਼ਾਰ ਹੈ ਹਿਰਦੈ ਹੁਲਾਸਾ,
ਉਹਨੂੰ ਮਾਂਜ ਧੋ ਕੇ ਬੜਾ ਖੁਸ਼ੀ ਨਾਲ ਉਹ ਰੁਪਈਆ ਲੈ ਕੇ ਬਾਜ਼ਾਰ ਨੂੰ ਚੱਲ ਪਿਆ।
ਦੀਨ ਰਜਤ ਪਣ ਲੈ ਸੋ ਗਯੋ,
ਉਹ ਜਿਹੜਾ ਰੁਪਈਆ ਸੀ ਲੈ ਕੇ ਗਿਆ ਉਹ ਦਿੱਤਾ ਇਹਨੇ ਜਾ ਕੇ।
ਸੁਧ ਕਾਰੂ ਸੁਨ ਬਿਸਮੈ ਭਇਓ,
ਰਾਜੇ ਕਾਰੂ ਨੇ ਜਦੋਂ ਸੁਣਿਆ ਵੀ ਰੁਪਈਆ ਇੱਕ ਨਿਕਾ ਜਾ ਮੁੰਡਾ ਲੈ ਕੇ ਆਇਆ, ਉਹ ਬੜਾ ਹੈਰਾਨ ਹੋਇਆ ਸੁਣ ਕੇ ਵੇਖ ਕੇ।
ਗਹਿ ਮੰਗਵਾਇਓ ਤੇ ਤਤਕਾਲਾ,
ਇਸ ਮੁੰਡੇ ਨੂੰ ਫੜ ਕੇ ਬੁਲਾ ਲਿਆ।
ਆਨ ਸ਼ਾਸਨਾ ਦੀਨ ਬਿਸਾਲਾ,
ਪਹਿਲਾਂ ਤਾਂ ਦੋ ਚਾਰ ਉਹਦੇ ਚਪੇੜਾਂ ਮਰਵਾਈਆਂ, ਚਪੇੜਾਂ ਮਰਵਾ ਕੇ ਉਹਨੂੰ ਚੰਗੀ ਤਰ੍ਹਾਂ ਘੂਰ ਘੱਪ ਕੇ ਬੋਲਿਆ,
ਇਹ ਤੇ ਲਿਆਇਓ ਸੱਚ ਬਤਾਵੋ,
ਸੱਚੋ ਸੱਚ ਦੱਸੋ, ਤੈਨੂੰ ਮਾਰ ਦਿਆਂਗਾ ਨਹੀਂ ਤਾਂ ਜਾਨੋ, ਇਹ ਰੁਪਈਆ ਕਿੱਥੋਂ ਲਿਆਇਆ ਹੈ।
ਮਾਰ ਹੈ ਤੁਰਤ ਜੇ ਕੂਰ ਅਲਾਵੋ,
ਜੇ ਝੂਠ ਬੋਲਿਆ ਤੁਰਤ ਤੇਰਾ ਸਿਰ ਧੜ ਤੋਂ ਵੱਖਰਾ ਕਰ ਦਿਆਂਗੇ।
ਤਬ ਬਾਲਕ ਨੇ ਸੱਚ ਉਚਾਰਿਆ,
ਉਹ ਬਾਲਕ ਸੀ ਬੱਚਾ ਬੋਲਿਆ ਸੱਚੋ ਸੱਚ ਦੱਸਣ ਲੱਗਾ।
ਮੈਂ ਕਾਢਿਓ ਪਿਤ ਗੋਰ ਮਜਾਰਾ,
ਕਹਿਣ ਲੱਗਾ ਜੀ ਮੈਂ ਆਪਣੇ ਪਿਓ ਦੀ ਕਬਰ ਚੋਂ ਪੁੱਟ ਕੇ ਲਿਆਇਆ।
ਹਮਰੇ ਘਰ ਮੈਂ ਇੱਕ ਜੇ ਪਾਵੋ,
ਸਾਡੇ ਘਰ ਚ ਨਹੀਂ ਹੈ, ਇੱਕ ਰੁਪਈਆ ਵੀ ਨਹੀਂ ਮਿਲੇਗਾ।
ਤਬ ਮੋਕੋ ਜਮ ਧਾਮ ਬਠਾ,
ਜੇ ਸਾਡੇ ਘਰੋਂ ਮਿਲ ਜੇ ਤੇ ਜਿਵੇਂ ਮਰਜ਼ੀ ਮੈਨੂੰ ਮਾਰ ਦਿਓ, ਕੋਹ ਦਿਓ, ਮੈਂ ਕੁਝ ਨਹੀਂ ਆਖਾਂਗਾ।
ਜਬ ਐਸੀ ਕਾਰੋਂ ਸੁਧ ਪਾਈ,
ਜਦੋਂ ਰਾਜੇ ਕਾਰੂ ਨੂੰ ਇਹ ਖਬਰ ਹੋਈ ਵੀ ਕਬਰਾਂ ਵਿੱਚ ਵੀ ਰੁਪਈਏ ਗੱਡੇ ਪਏ ਨੇ,
ਸਭ ਹੀ ਗੋਰਾ ਲੀਨ ਖੁਦਾਈ,
ਇਹਦੇ ਦੇਸ਼ ਚ ਜਿੱਥੇ ਜਿੱਥੇ ਕਬਰਸਤਾਨ ਸੀ ਕਬਰਾਂ ਇਹਨੇ ਖੁਦਵਾਈਆਂ। ਕਹਿੰਦਾ ਜਿੰਨੀਆਂ ਕਬਰਾਂ ਸੀ ਪੁੱਟੋ ਸਾਰੀਆਂ, ਜਿਉਂਦੇ ਬੰਦੇ ਤਾਂ ਇਹਨੇ ਤੰਗ ਕੀਤੇ ਸੀ, ਜਿਹੜੇ ਕਬਰਾਂ ਚ ਪਏ ਉਹ ਵੀ ਨਹੀਂ ਇਹਨੇ ਛੱਡੇ, ਉਹਨਾਂ ਨੂੰ ਵੀ ਤੰਗ ਕੀਤਾ, ਉਹਨਾਂ ਦੀਆਂ ਕਬਰਾਂ ਖੁਦਾ ਖੁਦਾ ਕੇ ਉਹਨਾਂ ਵਿੱਚੋਂ ਰੁਪਈਏ ਕਢਾਉਣ ਲੱਗਾ।
ਕਹੂੰ ਕਹੂੰ ਤੇ ਪਾਇਓ ਸੋਈ,
ਹੁਣ ਸਾਰੀਆਂ ਕਬਰਾਂ ਚ ਥੋੜੀ ਮਿਲਦੇ ਸੀ, ਕਿਤੇ ਕਿਤੇ ਕਿਸੇ ਕਿਸੇ ਕਬਰ ਚੋਂ ਰੁਪਈਏ ਮਿਲੇ।
ਇਹ ਸਮਝੁਲਮੀ ਔਰ ਨਾ ਕੋਈ,
ਇਹ ਦਰਵੇਸ਼ ਜੀ ਸੰਤ ਜੀ ਇਹੋ ਜਿਹਾ ਸਾਡਾ ਰਾਜਾ, ਇਹੋ ਜਿਹਾ ਜ਼ੁਲਮੀ ਬਾਦਸ਼ਾਹ ਹੈ, ਇਹਦੇ ਜ਼ੁਲਮਾਂ ਦਾ ਅੰਤ ਨਹੀਂ।
ਦਰਵਾਨਨ ਤੇ ਸੁਨ ਗੁਣ ਖਾਨੀ,
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦਰਵਾਨਚੀਆਂ ਕੋਲੋਂ ਆਪਣੇ ਰਾਜੇ ਦੀ ਖਬਰ ਸੁਣੀ।
ਹੁਣ ਤਿੰਨ ਸੰਗ ਕਹੀ ਅਸਬਾਨੀ,
ਬੋਲੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ,
ਗੁਨ ਹੈ ਗਾਰ ਇਹ ਦੋ ਜਕ ਜਾਈ,
ਮਹਾਰਾਜ ਜੀ ਕਹਿੰਦੇ ਇਹੋ ਜਿਹਾ ਗੁਨਾ ਕਰਨ ਵਾਲਾ ਇਨਸਾਨ ਦੋ ਜਕਾਂ ਚ ਜਾਂਦਾ
ਹੈ। ਸਦ ਹੈ ਜੋ ਕਰੀ ਕਮਾਈ,
ਲਾਨਤ ਇਹੋ ਜੀ ਕਮਾਈ ਦੇ ਜਿਹੜੇ ਇਸ ਢੰਗ ਨਾਲ ਕਮਾਏ ਜਾਣ।
ਤ੍ਰਿਗ ਜੀਵਨ ਇਹ ਕੋ ਜਗ ਮਾਹੀ,
ਇਹੋ ਜਿਹਾ ਜੀਵਨਾ ਹੀ ਤ੍ਰਿਗ ਹੈ ਇਹੋ ਜੇ ਬੰਦੇ ਦਾ,
ਹੇਠਾਂ ਅਪ ਜਸ ਮਰ ਦੁੱਖ ਪਾਏ,
ਇਹੋ ਜੇ ਬੰਦੇ ਸੰਸਾਰ ਚ ਅਪ ਜਸ ਪਾਉਂਦੇ ਤੇ ਮਰ ਕੇ ਵੀ ਦੁੱਖ ਭੋਗਦੇ ਹਨ।
ਪਰਵਤਗਾਰ ਜਹਾਂ ਦਰਗਾਹ,
ਇੱਥੇ ਪਰਵਤਗਾਰ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਹੈ,
ਹੈ ਵਿਸਾਲ ਖਤਾ ਬੰਦ ਤਾਹ,
ਇਹੋ ਜੇ ਲੋਕ ਉੱਥੇ ਰੱਬ ਦੀ ਦਰਗਾਹ ਚ ਬੜੇ ਖਤਾ ਬੰਦ ਹੁੰਦੇ ਹੈ। गुनहगार हुंदे है।
जब हो वह गो कष्ट महाना,
उत्थे जदों वड्डा भारी कष्ट हो जानू भोगना पैंदा है।
तब पछताहे मीज है पाना,
उत्थे हाथ मलदे ने ते पछताउंदे हन।
अब एक बात सुनो दरबानो,
महाराज जी कहण लगे ना दरबानचियां नू सुनो साडी गल।
कारू सो एम जाए बखानो,
भी जाके तुसी राजे कारू नू साडा सुनेया दियो। गरीबन बाज पातशाह सुनिया भेज के कारू नू अकल दे रहे ने। गरीबन बाज पातशाह अपनी रसना तो नसीहत नामा उचारण कर रहे ने। ओ कथा आप दी अगलिया प्रसंगा च सरवण करोगे। नसीहत नामा उचारद्या साहब ने बचन फुरमाए, दमड़ा तिसी का जो खर्चा रखाव है। ए पावन बचन आप जी अगलिया प्रसंगा च सरवण करोगे।